देव जियो महाराज गंगावत मंदनी अनुकुआर सर्व कला समरथ डोलन ते राखो प्रभु नानक दे कर हथ फिरत फिरत प्रभु आया प्रया पाओ शरमाए नानक की प्रभु बेनती अपनी भक्ति लाए देखे विच लालो जी जन्म तुम्हारे लिए देखे विच लालो जन्म तुम्हारे लिए ਬੇਮੁਖ ਬਣਾ ਇਕਾਗਰ ਕਰੋ ਗੁਰੂ ਦੇ ਦਰਬਾਰ ਪਹੁੰਚਿਆ ਬੜਾ ਲੰਮਾ ਸਫ਼ਰ ਕੱਟਿਆ ਸਭ ਨੇ ਇੱਕ ਨਾਂ ਦੀ ਯਾਦ ਹੈ ਇੱਕ ਨਾਂ ਦੀ ਯਾਦ ਨਹੀਂ ਹੈ ਇੱਕ ਨਾਂ ਨੂੰ ਦੂਸਰਿਆਂ ਨਾਲ ਬੀਤਦੀ ਸੁਣ ਕੇ ਯਾਦ ਆ ਜਾਂਦਾ ਵੀ ਆਹ ਹਾਲ ਮੇਰੇ ਨਾਲ ਵੀ ਹੋਏਗਾ ਕਹਿ ਕਵੀ ਸੁਣੋ ਮਨ ਮੇਰੇ ਯਹੀ ਹਵਾਲ ਹੋਏਗੇ ਤੇ ਜਿਹੜੇ ਤੂੰ ਦੁਨੀਆਂ ਦੇ ਅੰਦਰ ਦੇਖ ਰਿਹਾ ਜੀਵ ਜੰਤੂਆਂ ਨਾਲ ਛੋਟੀਆਂ ਨਖਿੱਧ ਜੂਨੀਆਂ ਸੱਪ ਆਦਿ ਨੇ ਠੂਹੇ ਨੇ ਚੂਹੇ ਵਗੈਰਾ ਨੇ ਧਰਤੀ ਖੁੱਡਾਂ ਚ ਰਹਿਣ ਵਾਲੇ ਕੀੜੇ ਮਕੌੜੇ ਬਲਵਾਂ ਦੇ ਨਾਲ ਅਲੱਗ ਅਲੱਗ ਕਿਸੇ ਜਲਣ ਵਾਲੇ ਕਹਿੰਦਾ ਇਹ ਵੀ ਤੇਰੇ ਨਾਲ ਵੀ ਹੋ ਜਾਣਗੇ ਜੇ ਨਾ ਤੂੰ ਸੰਭਲਿਆ ਹੁਣ ਬਾਰੀ ਆ ਗਈ ਹੈ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕਾਲੇ ਦੇਸ਼ ਮੇਰੇ ਪਰ ਪਤਾ ਨਹੀਂ ਇਸ ਨੂੰ ਮਨੁੱਖ ਨੂੰ ਕੀ ਹੋਇਆ ਹੋਇਆ ਖਾਨਾ ਜਿਹੜਾ ਸੋਚਦਾ ਤੇ ਮਹਿਸੂਸ ਕਰਨ ਦਾ ਉਹ ਇੱਕ ਤਰ੍ਹਾਂ ਨਾਲ ਬੰਦ ਹੋਇਆ ਹੋਇਆ ਬੋਲਾ ਹੋਇਆ ਹੋਇਆ ਅੰਨਾ ਹੋਇਆ ਹੋਇਆ ਦੋਵੇਂ ਚੀਜ਼ਾਂ ਜਦ ਹੋਣ ਤਾਂ ਬੋਲੇ ਨੂੰ ਸੁਣਦਾ ਕੁਛ ਨਹੀਂ ਅੰਨੇ ਨੂੰ ਦਿਸਦਾ ਕੁਛ ਨਹੀਂ ਮਹਾਰਾਜ ਕਹਿੰਦੇ ਮਾਇਆ ਨਾਲ ਪਿਆਰ ਲਾ ਕੇ ਬਾਲ ਬੱਚਿਆਂ ਜ਼ਮੀਨਾਂ ਜਾਇਦਾਦਾਂ ਬੇਅੰਤ ਚੀਜ਼ਾਂ ਵਾਹਿਗੁਰੂ ਤੇ ਬਗੈਰ ਜਿੰਨੀਆਂ ਚੀਜ਼ਾਂ ਉਹਨੂੰ ਸਭ ਨੂੰ ਮਾਇਆ ਕਹਿੰਦੇ ਨੇ ਉਹਦੇ ਨਾਲ ਪਿਆਰ ਪਾ ਕੇ ਅੰਨਾ ਤੇ ਬੋਲਾ ਹੋ ਗਿਆ ਕਿਉਂਕਿ ਉਹਦਾ ਕੰਮ ਇਹੀ ਹੈ ਵੀ ਜੀਵ ਨੂੰ ਅੰਨਾ ਵੀ ਕਰ ਦੇਣਾ ਤੇ ਬੋਲਾ ਵੀ ਕਰ ਦੇਣਾ ਕਰਨਾ ਕਿੰਨਾ ਡਿਗਰੀ ਨਹੀਂ ਕੋਈ ਹੁੰਦੀ ਮੇਰੇ ਕੰਨ ਦੁਖਣ ਲੱਗੇ ਸੀ ਡਾਕਟਰ ਦੇ ਪਾਸ ਗਿਆ ਉਹਨੇ ਇੱਕ ਮਸ਼ੀਨ ਸੀ ਉਹਦੇ ਕੋਲ ਉਹ ਮਸ਼ੀਨ ਦੇ ਉੱਤੇ ਨੰਬਰ ਆਈ ਜਾਂਦੇ ਸੀ ਆਪੇ ਮੈਨੂੰ ਉਸਨੇ ਕਿਹਾ ਵੀ ਜਦ ਤੁਹਾਨੂੰ ਸੁਣੂਗਾ ਤੁਸੀਂ ਦੱਸ ਦਿਓ ਉਹ ਇੰਸਟਰੂਮੈਂਟ ਕਿਹਾ ਸੀ ਮੈਂ ਕੰਨ ਨਾਲ ਲਾਇਆ ਹੋਇਆ ਸੀ ਉਹੀ ਲਾਈ ਜਾਂਦਾ ਸੀ ਮੈਂ ਦੱਸੀ ਜਾਂਦਾ ਸੀ ਹੁਣ ਸੁਣਦਾ ਉਹਨੇ ਇੱਕ ਗ੍ਰਾਫ ਬਣਾ ਤਾ ਸਾਰੇ ਕੰਨ ਦੇ ਸਰਕਲ ਦਾ ਗ੍ਰਾਫ ਬਣਾ ਕੇ ਕਹਿਣ ਲੱਗਿਆ ਇੱਥੋਂ ਤਾਂ 60% ਸੁਣਦਾ ਇੱਥੋਂ ਤੁਹਾਨੂੰ 40 ਸੁਣਦਾ ਇਸ ਪਾਸਿਓਂ 20 ਸੁਣਦਾ ਹੇਲੇ ਪਾਸੇ ਜਾ ਕੇ ਉਹਨੇ ਕਿਹਾ ਵੀ ਇੱਥੇ 0 ਹੈ ਇੱਥੋਂ ਨਹੀਂ ਸੁਣਦਾ ਤੁਹਾਨੂੰ ਕੁਛ ਵੀ ਇੱਥੋਂ ਬੰਦ ਹੋ ਗਿਆ ਉਹਨੂੰ ਅਤੀ ਕਹਿੰਦੇ ਨੇ ਜਦ ਸੁਣ ਤੇ ਹਟ ਜੇ ਕਿਸੇ ਨੂੰ ਥੋੜ੍ਹਾ ਜਿਹਾ ਸੁਣਦਾ ਕਿਸੇ ਨੂੰ ਉਸ ਤੋਂ ਜ਼ਿਆਦਾ ਸੁਣਦਾ ਕੋਈ ਐਸਾ ਜਿਹਨੂੰ ਬਹੁਤ ਜ਼ਿਆਦਾ ਸੁਣਦਾ ਉਹ ਜਦੋਂ ਸੁਣਦਾ ਤਾਂ ਉਹ ਗੱਲ ਹਿਰਦੇ ਚ ਜਾਂਦੀ ਹੈ ਹਿਰਦੇ ਜਾਂਦੀ ਹੈ ਤਾਂ ਵਿਚਾਰਵਾਨ ਪੁਰਸ਼ ਉਸਨੂੰ ਮੰਨ ਜਾਇਆ ਕਰਦਾ ਜਦ ਤੱਕ ਮਨ ਨਹੀਂ ਮੰਨਦਾ ਉਨੀ ਦੇਰ ਤੱਕ ਕੰਮ ਨਹੀਂ ਸ਼ੁੱਧ ਹੋਇਆ ਕਰਦਾ ਪਹਿਲਾਂ ਮਨ ਨੂੰ ਨਾਲ ਲੈਣਾ ਪੈਂਦਾ ਮੰਮਾ ਮਨ ਸਿਓਂ ਤਾਜ ਹੈ ਮਨ ਸਾਧੇ ਸ਼ੁੱਧ ਹੋਏ ਮਨ ਹੀ ਮਨ ਸਿਓਂ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਸਾਰਾ ਜਿੰਨਾ ਵਾਹ ਹੈ ਸਾਡਾ ਉਹ ਮਨ ਦੇ ਨਾਲ ਜੇ ਮਨੇ ਅੰਨਾ ਬੋਲਾ ਹੋਇਆ ਹੋਇਆ ਮਾਇਆ ਧਾਰੀ ਆ ਤੰਨਾ ਬੋਲਾ ਸ਼ਬਦ ਨਾ ਸੁਣੀ ਬਰੋਲ ਕਚੋਲਾ ਜੇ ਅੰਦਰ ਰੌਲਾ ਕਚੋਲਾ ਮੱਚਿਆ ਹੋਇਆ ਉਸਨੂੰ ਸ਼ਬਦ ਨਹੀਂ ਸੁਣਦਾ ਕਹਿੰਦੇ ਕਿੰਨਾ ਉੱਚਾ, ਕਹਿੰਦੇ ਕਿੰਨਾ ਹੀ ਉੱਚਾ ਕਰ ਲੈ ਫਰੀਦਾ, ਕੂਕ ਕਹਿੰਦੇ ਆ ਚਾਹ ਕਹਿੰਦੇ ਆ, ਕੂਕ ਮਾਰੇ ਕੋਈ ਫਰਲਾਂਡਾ ਤੱਕ ਸੁਣ ਜਾਂਦੀ ਹੈ, ਚੀਕ ਮਾਰੇ ਕੋਈ ਫਰਲਾਂਡਾ ਤੱਕ ਸੁਣ ਜਾ, ਕਹਿੰਦੇ ਇੰਨਾ ਉੱਚਾ ਬੋਲ ਬੋਲ ਕੇ ਸੰਤ ਦੱਸਦੇ ਨੇ, ਫੇਰ ਨਾਲ ਕਮੱਤ ਨਹੀਂ ਦਿੰਦੇ, ਯਾਨੀ ਕਹਿੰਦੇ ਸ਼ਰਾਬ ਪੀ ਲੈ, ਜੂਆ ਖੇਲ ਲੈ, ਧੋਖਾ ਦੇ ਦੇ, ਬਸ ਪਰ ਇਸ ਲਈ ਗਮਨ ਕਰ ਲੈ, ਕਦੇ ਨਹੀਂ ਸੰਤ ਸ਼ੁੱਧ ਸਿੱਖਿਆ ਦਿੰਦੇ। ਫਰੀਦਾ ਕੂ ਕਹਿੰਦੇ ਆ ਚਾਹ ਕਹਿੰਦੇ ਆ, ਮਤੀ ਦਿੰਦੇ ਆ ਨਿੱਤ, ਨਿੱਤ ਮਤਾਂ ਦਿੰਦੇ ਨੇ, ਚਾਰੇ ਵੇਦ ਸਿਆਈ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਸਾਰੇ ਧਰਮ ਗ੍ਰੰਥ ਕੁਰਾਨ ਸ਼ਰੀਫ ਤੌਰੇਤ ਅੰਜੀਲ ਜ਼ਬੂਰ ਬਾਈਬਲ ਹੋਰ ਅਨੇਕਾਂ ਮਹਾਤਾਂ ਦੀ ਮਹਾਤਮਾ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਅਤੇ ਉਹਨਾਂ ਦੇ ਵਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਕਹਿੰਦੇ ਕਰਿਆ ਕੀ ਜਾਏ, ਜੋ ਸ਼ੈਤਾਨ ਮੰਗਾਇਆ ਸੀ ਕਿਤ ਫੇਰੇ ਚ, ਜਿਹੜਾ ਅੰਨਾ ਬੋਲਾ ਹੋ ਗਿਆ ਉਹ ਚਿੱਤ ਨਹੀਂ ਫੇਰਦਾ, ਉਹਨੂੰ ਉਹ ਸੁਣਦਾ ਨਹੀਂ ਹੈ, ਉਹਦੇ ਅੰਦਰ ਕੋਈ ਐਸੀ ਚੀਜ਼ ਲੱਗੀ ਹੋਈ ਹੈ। ਸਤਸੰਗ ਜਿੱਥੇ ਹੁੰਦਾ ਹੋਵੇ ਉਹਦੇ ਨੇੜੇ ਦੀ ਲੰਘਣਾ ਵੀ ਉਹਨੂੰ ਐਂ ਲੱਗਦਾ ਜਿਵੇਂ ਬਿੱਛੂ ਡੰਗ ਮਾਰਦੇ ਨੇ, ਉਹ ਪਰਮੇਸ਼ੁਰ ਦਾ ਭੁਲਾਇਆ ਹੋਇਆ ਬੰਦਾ ਹੁੰਦਾ, ਉਹ ਸੰਤਾਂ ਦੀ ਨਿੰਦਿਆ ਕਰਦਾ, ਭਲੇ ਪੁਰਸ਼ਾਂ ਦੀ ਨਿੰਦਿਆ ਕਰਦਾ ਤੇ ਵਿਕਾਰਾਂ ਦੀ ਸਲਾਹੁਣਾ ਕਰਦਾ ਤੇ ਕੁੰਭੀ ਨਰਕ ਦੇ ਆਪਣੇ ਆਪ ਨੂੰ ਵਸਣ ਵਾਸਤੇ, ਕੁੰਭੀ ਨਰਕ ਵਿੱਚ ਵਸਣ ਵਾਸਤੇ ਤਿਆਰ ਕਰਦਾ, ਕਿਉਂਕਿ ਸਿੱਖਿਆ ਨਹੀਂ ਲੈਂਦਾ। ਕਿਆ ਕਰਿਆ ਜਾਵੇ, ਕਹਿੰਦੇ ਅਖੀਰ ਸੋਝੀਵਾਨ ਜੋ ਜਗਿਆਸੂ ਹੈ ਉਹਦੇ ਮਨ ਚ ਅਰਦਾਸ ਹੈ, ਹੇ ਪ੍ਰਭੂ ਹੁਣ ਤਾਂ ਲੇਖੇ ਚਲਾ ਲਓ, ਹੁਣ ਚੁੱਪ ਕੇ ਹੋ ਤੁਸੀਂ, ਹੁਣ ਵੱਲ ਵੱਲ ਜਾਓ, ਰਮਈਆ ਕਾਰਨ ਕਾਰਨ ਕਬਲ ਬੋਲ, ਕਹਿੰਦੇ ਤੈਨੂੰ ਬੁਲਾਉਣ ਦੀ ਜਾਚ ਨਹੀਂ, ਮੈਂ ਤਾਂ ਨਹੀਂ ਬੋਲਦਾ, ਤੂੰ ਬੁਲਾਉਂਦਾ ਹੀ ਨਹੀਂ, ਮੈਂ ਕੀ ਬੋਲਣਾ, ਮੈਂ ਤੇਰੇ ਕੋਲ ਹਾਂ ਨਾਲ ਰਹਿੰਦਾ। ਕਿੰਨਾ ਕੁ ਨਾਲ ਰਹਿੰਦੇ ਹੋ, ਕਹਿੰਦੇ ਮੰਜੇ ਤੇ ਪੈਂਦਾ ਨਾ, ਕਹਿੰਦੇ ਹਾਂ, ਮੈਂ ਕਹਿੰਦੇ ਨਾਲੇ ਪਿਆ ਹੁੰਦਾ, ਇਦੋਂ ਜ਼ਿਆਦਾ ਮੈਂ ਤੈਨੂੰ ਕੀ ਦੱਸਾਂ, ਮੈਂ ਤੇਰੇ ਅੰਦਰ ਨਾਲੇ ਹੁੰਦਾ, ਰੋਟੀ ਖਾਂਦਾ, ਤੂੰ ਕਹਿੰਦਾ ਬੜੀ ਸੋਹਣੀ ਹੈ, ਉਹ ਮੈਨੂੰ ਪਤਾ ਹੈ, ਜਦ ਕਹਿੰਦਾ ਮੇਰੀ ਤਾਕਤ ਨਾਲੇ ਕਹਿੰਦਾ, ਤੂੰ ਅੱਖਾਂ ਨਾਲ ਕੋਈ ਚੀਜ਼ ਨਹੀਂ ਦੇਖਦਾ, ਤੂੰ ਕਹਿੰਦਾ ਵੀ ਬਹੁਤ ਸੁੰਦਰ ਚੀਜ਼ਾਂ ਨੇ, ਕਹਿੰਦੇ ਉਹ ਮੈਂ ਹੀ ਦਿਖਾਉਂਦਾ ਹੁੰਦਾ ਤੈਨੂੰ, ਮੇਰੀ ਉਹ ਤਾਕਤ ਹੁੰਦੀ ਹੈ, ਮੇਰੇ ਵਿੱਚ ਕੋਈ ਤਾਕਤ ਨਹੀਂ, ਕਹਿੰਦਾ ਨਾ ਤੇਰੇ ਵਿੱਚ ਕੋਈ ਤਾਕਤ ਨਹੀਂ, ਤੇਰੇ ਵਿੱਚ ਤਾਂ ਕੁਛ ਵੀ ਨਹੀਂ ਹੈ, ਇਸ ਕਾ ਬਲ ਨਾ ਹੀ ਸਾਥ, ਤੂੰ ਤਾਂ ਇੱਕ ਪੈਰ ਵੀ ਨਹੀਂ ਪੜ ਸਕਦਾ ਜੇ ਮੇਰੀ ਕਿਰਪਾ ਨਾ ਹੋਵੇ, ਇੱਕ ਚੀਜ਼ ਚੁੱਕ ਨਹੀਂ ਸਕਦਾ ਧਰਤੀ ਤੋਂ ਜੇ ਮੇਰੀ ਕਿਰਪਾ ਨਾ ਹੋਵੇ, ਉੱਥੇ ਹੀ ਗਿਰ ਜਾਏਗਾ, ਇਹਦਾ ਸਾਰੀ ਮੇਰੀ ਜੋਤੀ ਕੰਮ ਕਰ ਰਹੀ ਹੈ, ਜਦੋਂ ਮੈਂ ਜੋਤੀ ਖਿੱਚ ਲੈਂਦਾ ਤੇ ਆਈ ਸਰੀਰ ਤੇਰਾ ਪਿਆ ਰਹਿ ਜਾਂਦਾ, ਤੂੰ ਤਾਂ ਹੈ ਨਹੀਂ ਕੁਛ, ਕਹਿੰਦਾ ਇੰਨਾ ਨੇੜੇ ਆ ਧਨ ਬਿਰਕਾ ਇੱਥੇ ਹੀ ਸੰਗ ਵਾਸਤਾ, ਕਹਿੰਦੇ ਫਿਰ ਪਤਾ ਨਹੀਂ ਲੱਗਦਾ, ਕਹਿੰਦੇ ਤੂੰ ਕਹਿੰਦਾ ਮੈਂ ਆ, ਕਦੇ ਮੈਨੂੰ ਮਹਿਸੂਸ ਕਰਿਆ ਤਾਂ ਆਪਣੇ ਆਪ ਨੂੰ ਮਹਿਸੂਸ ਕਰਦਾ, ਇਹ ਕੰਧ ਬਣ ਗਈ ਵਿੱਚ ਹਾਂ ਮੈਂ ਪੀਤ ਕਰਾ ਰਹੀ, ਮੈਂ ਦੀ ਕੰਧ ਬਣੀ ਹੋਈ ਹੈ, ਮੈਂ ਤੇਰੇ ਇੰਨਾ ਨਾਲ ਰਹਿਣਾ ਤੇ ਲੇਕਿਨ ਤੂੰ ਮੈਨੂੰ ਸਦਾ ਹੀ ਭੁੱਲਿਆ ਰਹਿਣਾ, ਕਦੇ ਵੀ ਯਾਦ ਨਹੀਂ ਕਰਦਾ, ਜੇ ਯਾਦ ਕਰਨ ਵੀ ਲੱਗੇ ਵਾਹਿਗੁਰੂ 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 ਰਾਮ 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 ਅੱਲਾ 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 ਗੋਬਿੰਦ ਗੋਬਿੰਦ ਕਰੀ ਜਾ, ਕਹਿੰਦੇ ਮੇਰੇ ਤਾਂ ਨਹੀਂ ਇਹ ਪਹੁੰਚਦੀ ਆਵਾਜ਼, ਕਿਉਂਕਿ ਤੂੰ ਬਾਹਰ ਮੇਰੇ ਨਾਲ ਤੇਰੀ ਸੁਰਤ ਨਹੀਂ ਜੁੜਦੀ, ਜਦ ਤੱਕ ਸੁਰਤ ਨਹੀਂ ਜੋੜਦਾ ਉਨਾ ਚਿਰ ਮੇਰੇ ਕੋਲ ਨਹੀਂ ਗੱਲ ਪਹੁੰਚਦੀ, ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੈ ਤਾਂ ਫਲ ਪਾਵੇ, ਕਹਿੰਦੇ ਜੇ ਮੇਰੇ ਨਾਲ ਸੁਰਤ ਜੁੜ ਜਾਵੇ ਨਾ ਤਾਂ ਇੱਕ ਵਾਰੀ ਉਹ ਕਿਹਾ ਤੇਰਾ ਬਹੁਤ ਹੈ, ਮੈਂ ਬੇਅੰਤ ਫਲ ਦਿੰਦਾ, ਜੀਵ ਨਾਲ ਤੂੰ ਇੱਕ ਸੌ ਵਾਰੀ ਕਹਿ ਲੈ, ਦਸ ਵਾਰੀ ਕਹਿ, ਕੰਠ ਵਿੱਚ ਇੱਕ ਵਾਰੀ ਕਹੇਗਾ ਸੁਰਤ ਕਾਦਰ ਕਰਕੇ, ਦਸ ਵਾਰੀ ਦਸ ਗੁਣਾ ਫਲ ਦਿੰਦਾ, ਹਿਰਦੇ ਦੇ ਵਿੱਚ ਭਾਵਨਾ ਜਾ ਕੇ ਤੂੰ ਜੇ ਇੱਕ ਵਾਰੀ ਕਹੇਗਾ, ਜੀਵ ਦੇ ਸੌ ਗੁਣਾ ਕਹਿਣ ਜਿੰਨਾ ਮੈਂ ਤੈਨੂੰ ਫਲ ਦਿੰਦਾ, ਅੰਤਰਮੁਖ ਹੋ ਕੇ ਮੈਨੂੰ ਸਨਮੁਖ ਜਾਣ ਕੇ ਜੇ ਇੱਕ ਵਾਰੀ ਵਾਹਿਗੁਰੂ ਕਹੇਗਾ, ਮੈਂ ਹਜ਼ਾਰ ਵਾਰੀ ਕਹਿਣ ਜਿੰਨਾ ਤੈਨੂੰ ਬਲ ਦਿੰਦਾ। ਇਦੋਂ ਅੱਗੇ ਜਿਸ ਵਕਤ ਤੂੰ ਅਨਰਥ ਸ਼ਬਦ ਦੀ ਮਦਦ ਦੇ ਨਾਲ ਮੈਨੂੰ ਜਾਣ ਕੇ ਪਛਾਣ ਕੇ ਕਹੇਗਾ ਤਾਂ ਮੈਂ ਲੱਖ ਗੁਣਾ ਫਲ ਦਿੰਦਾ, ਕਰੋੜ ਗੁਣਾ ਅੱਗੇ ਫਲ ਦਿੰਦਾ, ਅਰਬਾਂ ਖਰਬਾਂ ਗੁਣਾ ਅੱਗੇ ਦਿੰਦਾ। ਰਾਜਾ ਜਨਕ ਸਿਰਫ ਉਸਨੇ ਇੱਕ ਵਾਰੀ ਇੱਕ ਨਾਮ ਗਹਿਣੇ ਧਰ ਦਿੱਤਾ ਵੀ ਮੈਂ ਇੱਕ ਵਾਰੀ ਬੋਲੂੰਗਾ ਉਹਦਾ ਫਲ ਗਹਿਣੇ ਧਰ ਲਈ। ਇੱਕ ਵਾਰੀ ਉਸਨੇ ਪਰਮੇਸ਼ੁਰ ਦਾ ਨਾਮ ਲਿਆ ਤੇ ਸਾਰੇ ਨਰਕਾਂ ਦੇ ਜੀ ਜੰਤ 18 ਹੀ ਨਰਕਾਂ ਦੇ ਛੁੱਟ ਕੇ ਨਰਕ ਖਾਲੀ ਹੋ ਗਏ। ਕਹਿੰਦੇ ਕਿੰਨਾ ਫਲ ਦਿੰਦਾ ਤੈਨੂੰ ਤਾਂ ਨਹੀਂ ਨਾ ਪਤਾ ਇਹਨਾਂ ਗੱਲਾਂ ਦਾ, ਜੇ ਤੈਨੂੰ ਸੰਤ ਦੱਸਦੇ ਨੇ ਤਾਂ ਤੈਨੂੰ ਜਾਗ ਨਹੀਂ ਆਉਂਦੀ ਪਿਆਰਿਆ, ਸੁਰਤ ਤੇਰੀ ਸੁੱਤੀ ਪਈ ਹੈ। ਮੈਂ ਮਾਇਆ ਦਾ ਪਸਾਰਾ ਕੀਤਾ ਹੋਇਆ ਆਪ, ਇੱਥੇ ਹੋਰ ਕੋਈ ਨਹੀਂ, ਨਾ ਤੂੰ ਹੈ ਨਾ ਕੋਈ ਹੋਰ ਹੈ, ਇਹ ਸਾਰੇ ਰੂਪ ਮੈਂ ਹੀ ਧਾਰੇ ਹੋਏ ਨੇ ਆਪੇ, ਤੇ ਮੈਂ ਸਾਰੇ ਜੀਵਾਂ ਨੂੰ ਅਗਿਆਨ ਦਾ ਨਸ਼ਾ ਦੇ ਕੇ ਠਗਮੂਰੀ ਦੇ ਕੇ ਸਲਾਹ ਦਿੱਤਾ। ਇਹ ਇੱਕ ਖੇਡ ਹੈ, ਮੈਂ ਆਪਣੇ ਆਪ ਚ ਆਪੇ ਹੀ ਖੇਡਦਾ, ਕਿਸੇ ਦੂਸਰੇ ਨੂੰ ਤਾਂ ਮੈਂ ਤੰਗ ਨਹੀਂ ਕਰਦਾ, ਆਪਣੀ ਖੇਡ ਆਪ ਕਰਨੀ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਰੰਗੀ ਸਭ ਤੇ ਰਹੇ ਨਿਆਰਾ। ਨਿਆਰਾ ਹੋ ਕੇ ਵੀ ਮੈਂ ਆਪ ਦੇਖਦਾ ਤੇ ਦੂਆ ਪਾਸਾ ਵੀ ਮੇਰਾ ਹੀ ਹੈ, ਦੋਹਾਂ ਪਾਸਿਆਂ ਦਾ ਮੈਂ ਹੀ ਮਾਲਕ ਹਾਂ। ਪਰ ਇਹ ਮਾਇਆ ਦੇ ਵਿੱਚ ਮੈਂ ਤਿੰਨ ਗੁਣ ਪਾ ਦਿੱਤੇ, ਇੱਕ ਰਜੋ ਗੁਣ, ਇੱਕ ਤਮੋ ਗੁਣ, ਇੱਕ ਸਤੋ ਗੁਣ, ਇਹ ਖੇਲ ਨਹੀਂ ਸੀ ਬਣਦੀ। ਤੈਨੂੰ ਮੈਂ ਦੱਸਿਆ ਤੂੰ ਮੇਰੇ ਨਾਲ ਹੈ, ਕਿਤੇ ਭੁੱਲ ਨਾ ਜਾਈ, ਮੇਰੇ ਨਾਲ ਰਹਿ ਕੇ ਜਿਹੜੇ ਤੈਨੂੰ ਸੁੱਖ ਮਿਲਦੇ ਨੇ ਉਹਨਾਂ ਨੂੰ ਨਾ ਭੁੱਲ ਜਾਈ। ਪਰ ਹੋਇਆ ਕਿ ਤੂੰ ਜਦ ਮਾਇਆ ਦੇ ਚਿੱਤਰਾਂ ਤੇ ਵਿਚਿੱਤਰਾਂ ਵਿੱਚ ਗਿਆ, ਪਹਿਲਾ ਕੰਮ ਤਾਂ ਇਹ ਕਰਿਆ ਮੈਨੂੰ ਭੁੱਲਿਆ, ਫੇਰ ਮੈਂ ਤੈਨੂੰ ਪ੍ਰਤੱਖ ਦਿਖਾ ਲਿਆ ਜਦੋਂ ਤੂੰ ਮਾਤਾ ਦੇ ਪੇਟ ਵਿੱਚ ਸੀ ਤੇ ਤੇਰੀ ਐਸੀ ਪੁਜੀਸ਼ਨ ਸੀ, ਸਿਰ ਥੱਲੇ ਸੀ ਪੈਰ ਉੱਪਰ ਸੀ। ਹੁਣ ਕਰਕੇ ਦਿਖਾ, ਕਹਿੰਦੇ ਸਿਰ ਥੱਲੇ ਤੇ ਪੈਰ ਉੱਪਰ ਲੜਕਦੇ ਨੇ ਸੰਤ, 20-20 ਘੰਟੇ ਲੱਗਦੇ ਨੇ, ਪਰ ਉਹਨਾਂ ਨੂੰ ਸੈੱਟ ਕਰਨ ਵਾਸਤੇ 2-2-3-3 ਘੰਟੇ ਲੱਗ ਜਾਂਦੇ ਨੇ ਮਾਲਿਸ਼ ਕਰਨ ਵਾਲਿਆਂ ਦੇ। ਬ੍ਰੇਨ ਵਿੱਚ ਖੂਨ ਜਮ੍ਹਾਂ ਹੋ ਜਾਂਦਾ, ਮੱਥੇ ਵਿੱਚ ਹੋ ਜਾਂਦਾ, ਸਾਰਾ ਮਲ ਮਲ ਕੇ ਮਾਲਿਸ਼ਾਂ ਕਰਕੇ ਥੱਲੇ ਨੂੰ ਪੈਰਾਂ ਵੱਲ ਨੂੰ ਲਾਉਂਦੇ ਨੇ। ਉਸ ਵੇਲੇ ਤਾਂ ਤੇਰੀ ਮਾਲਿਸ਼ ਕਰਨ ਵਾਲਾ ਕੋਈ ਨਹੀਂ ਸੀਗਾ, ਮੇਰੀ ਸ਼ਕਤੀ ਕੰਮ ਕਰ ਰਹੀ ਸੀ। ਉਸ ਵੇਲੇ ਤੂੰ ਮੇਰੇ ਨਾਮ ਨਾਲ ਜੁੜਿਆ ਹੋਇਆ ਸੀ, ਤੈਨੂੰ ਮੈਂ ਨਾਮ ਦੀ ਮਹਿਮਾ ਦਿਖਾਈ ਸੀ, ਤੇ ਨਾਮ ਦੀ ਮਹਿਮਾ ਕਰਕੇ ਤੂੰ ਇਸ ਜਠਰ ਅਗਨ ਦੇ ਵਿੱਚ ਜਲ ਨਾ ਸਕਿਆ, ਮਰ ਨਾ ਸਕਿਆ। ਉੱਥੇ ਕੋਈ ਹਵਾ ਨਹੀਂ ਸੀ ਜਿਹਦੇ ਨਾਲ ਤੂੰ ਸਾਹ ਲੈ ਲੈਂਦਾ, ਕੋਈ ਆਕਸੀਜਨ ਨਹੀਂ ਸੀ, ਕੋਈ ਉੱਥੇ ਚਾਨਣਾ ਨਹੀਂ ਸੀ, ਕੁਛ ਵੀ ਨਹੀਂ ਸੀ ਉੱਥੇ। ਹੁਣ ਰੱਖ ਕੇ ਜੇ ਤੁਹਾਨੂੰ ਬੰਦੇ ਨੂੰ ਦੇਖ ਲਓ ਜਦੇ ਮਰ ਜਾਏਗਾ, ਉਹ ਤਾਂ ਮੇਰੀ ਸ਼ਕਤੀ ਸੀ। ਗਰਭ ਕੁੰਟ ਮੈਂ ਉਰਧ ਤਪ ਕਰਤੇ, ਸਾਹ ਸਾਹ ਸਿਮਰਤ ਹਰ ਰਹਿਤੇ, ਉਹ ਨਾਮ ਦੀ ਮਹਿਮਾ ਨੂੰ ਤੂੰ ਪੈਦਾ ਹੁੰਦਾ ਹੀ ਭੁੱਲ ਗਿਆ, ਤੇਰੇ ਯਾਦ ਨਾ ਰਿਹਾ, ਨਾ ਤੇਰੇ ਉਹ ਤਕਲੀਫ ਹੁਣ ਦੱਸੇ ਤੇ ਯਾਦ ਆਉਂਦੀ ਹੈ। ਤੇ ਮਹਾਰਾਜ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ, ਜਦੋਂ ਪੁੱਠਾ ਲੰਕ ਦਾ ਸੀ ਉਹ ਦਿਨ ਭੁੱਲ ਗਿਆ, ਉਹ ਦਿਨ ਭੁੱਲ ਗਿਆ, ਪੁੱਠਾ ਲੰਕ ਦਾ ਸੀ ਉਹ ਦਿਨ ਭੁੱਲ ਗਿਆ। Thank you. نکل گیا ہو سر دل ہے پیر اترے بسندڑو کوہتڑا ہے تھائے کوہتڑ کہندے نے بہت گندے تھان تے بسنا انیر کپڑے وچ بسنا نانک سو تنی کیوں وسارے ادھرو جس دے نائے اتے ایویں تا نہیں پڑیا اتے نام دی شکتی تیرے انگ سنگ رمی ہوئی سی ایک نہیں ہے تیرے ایک بوند تو جڑا دسدا ہی نہیں خوردبین نال دسدا ہے وہ دے وچ میں یہ جی وچتر وچترتا دے نال رکھیا سی کہ وہ دے وچ ہی اس ویلے بھی دو خرب سیل سی گے دو خرب پندرہ ارب سیل کنے چھوٹے ہونے نے وہ میں اتھے پورے کیتے ویزیبل کیتے تیرا روپ رنگ کریا میری اتے مہر سی میرے نام دی تن تیرے اندر چل رہی سی دن رات وہ نام دے آسرے تے رہ رہا سی ایک طرح دا تپ کر رہا سی پٹھا لڑکے تے ہن کہندے وہ بھل گیا پیا رہا اس نو مہاراج کہندے نے بھل گئے تسی سارے ہن کیوں اس نو بھل کے انہوں بسار دتا وہ دھیان دے بچہ پیدا ہوندا ہے کہندے جی روندا ہے کہندے چنگا سگن ہے روندا ہر بچہ ہی روندا ہے کہندے جی بچہ مسکراؤندا سی ہسدا سی جب پیدا ہویا فرق کی ہے دوہاں دے اندر جیڑا تا رو رہا ہے بچہ وہ دی قسمت دے وچ نام دی جو دات سی اُنہ چرے سی جنی دیر تک ماتا دے پیڑ سی وہ تو بعد کسے گرو سنت مہا پرش کی کرپا ہو جاوے پھر اتھے ہی وہ لا سکتے نے اسے وقت تے نہیں آپ نہیں لگتا کیونکہ پاپا دا بل بہتا ہون کر کے بھل جاندا اور روندا ہے جب نام تن تو ٹٹدا ہے دوسرا ہسدا کون ہے جنہیں دنیا بھی دیکھ لی تے نام بھی وہ چل رہا ہے نام تو ان کی نہیں فرق پیا مہاراج کہندے ہو جڑی لیو لکی ہوئی سی لیو شڑکی لکی ترشنا مایا امر بتایا وہ لیو بھول گیا سارے ہی بھول گئے کیڑا ہے جی بچن یاد ہے جا ان انبھو کرن کی کوشش کرتا ہے بھی وہ لیو ٹوٹ چکی ہے تے بڑا پارا جال یہ دوالے پی گیا اس نو پتا نہیں لگتا ٹوٹگی مایا دا جال پی گیا رام پیارا پتیا Yeah. ਸਾਡੇ ਨਾਲ ਹੋਈ ਹੈ ਸਾਰਿਆਂ ਨਾਲ। ਉਹ ਪਰਮੇਸ਼ਰ ਜੋ ਸਾਡੇ ਅੰਗ ਸੰਗ ਵਸਦਾ ਸੀ, ਗੁਰੂਆਂ ਦੇ ਰਾਹੀਂ ਦੱਸਦੇ ਨੇ ਇਹ ਪਿਆਰਿਆ ਤੂੰ ਭੁੱਲਿਆ ਉਸ ਨੂੰ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਦਾ ਅਸਰ ਹੋ ਗਿਆ। ਮਾਇਆ ਕਹਿੰਦੇ ਹੀ ਇਸ ਨੂੰ ਨੇ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ। ਜੇ ਨਹੀਂ ਵਿਸਰਦਾ ਵਾਹਿਗੁਰੂ ਭਾਉ ਦੂਜਾ ਨਹੀਂ ਲੱਗਦਾ, ਫਿਰ ਮਾਇਆ ਚ ਖੇਲ ਜਿੰਨਾ ਖੇਲ ਸਕਦਾ ਕੁਛ ਵੀ ਨਹੀਂ ਹੁੰਦਾ। ਮਾਇਆ ਪਰਮੇਸ਼ਰ ਦਾ ਰੂਪ ਹੋ ਕੇ ਨਜ਼ਰ ਆਉਂਦੀ ਹੈ। ਜੇ ਭੁੱਲਦਾ ਫਿਰ ਇਹ ਡੈਣ ਹੈ, ਇਹਦੇ ਦੰਦ ਬੜੇ ਖਤਰਨਾਕ ਨੇ, ਬਗੈਰ ਦੰਦਾਂ ਤੇ ਸਾਰੇ ਸੰਸਾਰ ਨੂੰ ਇਹ ਖਾ ਗਈ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਕਾਇਆ, ਮਨਮੁਖ ਖਾਧੇ ਗੁਰਮੁਖ ਉਭਰੈ ਜਿਨ ਸੱਚ ਨਾਮ ਚਿਤ ਲਾਇਆ। ਬਿਨ ਆਵੇ ਜਮ ਕਮਲਾ ਫਿਰੇ ਗੁਰਮੁਖ ਨਜ਼ਰੀ ਆਇਆ, ਧੰਦਾ ਕਰਦਿਆਂ ਆਏ ਨੇ ਇਸ ਜਨਮ ਗਵਾਇਆ, ਸੁਖ ਦਾਤਾ ਮਹਾਂ ਮਨ ਨਾਮ ਵਸਾਇਆ। ਸਾਫ ਦੱਸੀ ਜਾਂਦੇ ਨੇ ਗੁਰੂ ਮਹਾਰਾਜ ਵੀ ਪਿਆਰਿਆ ਭੁੱਲ ਗਿਆ ਤੂੰ ਪਰਮੇਸ਼ਰ ਨੂੰ ਤਾਂ ਤੈਨੂੰ ਦੁੱਖ ਪ੍ਰਾਪਤ ਹੋ ਰਹੇ ਨੇ। ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਸਭੇ ਦੁੱਖ ਸੰਤਾਪ ਜਾਂ ਤਦੋਂ ਭੁੱਲੀਆ, ਦੁੱਖ ਵੀ ਸੰਤਾਪ ਵੀ ਵਿਘਨ ਵੀ ਸਭ ਕੁਛ ਲੱਗ ਜਾਂਦੇ ਨੇ ਜੇ ਵਾਹਿਗੁਰੂ ਤੋਂ ਭੁੱਲ ਜਾਵੇ। ਮਹਾਰਾਜ ਵਾਰ ਵਾਰ ਸਾਨੂੰ ਸਮਝਾਉਂਦੇ ਨੇ ਇਹਨਾਂ ਬਚਨਾਂ ਦੇ ਉੱਤੇ ਕਿ ਮਨ ਨੂੰ ਤਾਂ ਮਨਾ ਲਓ, ਫੈਸਲਾ ਕਰ ਲਓ ਵੀ ਆਹ ਠੀਕ ਹੈ ਆਹ ਠੀਕ ਹੈ। ਦੂਏ ਤੇਰੇ ਸਰੀਰ ਨੂੰ ਗਾਲ ਦੇਣਗੇ, ਖਤਮ ਕਰ ਦੇਣਗੇ, ਉਹ ਤੇਰੇ ਵੈਰੀ ਨੇ, ਮਿੱਤਰਾਂ ਦੇ ਰੂਪ ਦੇ ਸ਼ਕਲ ਦੇ ਵਿੱਚ ਤੇਰੇ ਕੋਲ ਆਉਂਦੇ ਨੇ। ਕਾਮ ਤੇਰੇ ਕੋਲ ਮਿੱਤਰ ਦੀ ਸ਼ਕਲ ਜਾਂਦਾ, ਕ੍ਰੋਧ ਤੇਰੇ ਕੋਲ, ਲੋਭ ਮੋਹ ਹੰਕਾਰ, ਇਹ ਸਾਰੀਆਂ ਚੀਜ਼ਾਂ ਮਿੱਤਰ ਬਣ ਬਣ ਕੇ ਆਉਂਦੀਆਂ, ਦਰਅਸਲ ਇਹ ਮਿੱਤਰ ਨਹੀਂ ਹੈਗੇ, ਇਹ ਵੈਰੀ ਨੇ। ਤੇ ਇਹਨਾਂ ਵੈਰੀਆਂ ਦੇ ਨਾਲ ਪ੍ਰੀਤ ਕਰਕੇ ਤੇਰਾ ਜਨਮ ਬਿਰਥਾ ਜਾ ਰਿਹਾ। ਪੰਜਾਂ ਚੋਰਾਂ ਨੂੰ ਬਣਾ ਕੇ ਮਿੱਤਰ ਆਪਣਾ ਜੂਏ ਵਿੱਚ ਜਨਮ ਮਾਰਤਾ। आई सो आवे ना चीत जो वैराई तां सोती महाराज कहते जेड़ा वाहगुरु तेनू हर वक्त सुख देने वाला है तेरे नाल रहिंदा है जिस दे नाल मिलिया इन्ना आनंद है कि जिस आनंद नू तू मानना चाहना है भुल के छिल पंगर है ये एवें ही है कोई आनंद आनंद नहीं है ते उदे नाल तू छड़ दिता ते पंज जड़े चोर सी काम क्रोध लोह मोह हंकार ते दो डैणा सी आसा ते तृष्णा चार अगा सी हंसेत कोप लोभ चारे नदियां अग ते ईरखा निंदिया वर्गियां भैड़ियां चीजां सी उन्हां नाल ता तेरी लगी प्रीत ते जेड़ा हर वक्त संघ सी इत्थे भी संघ ते जिथे तेनू औख आउणी सी उत्थे भी संघ उहनू तां गया प्यारिया भुल ते मित्र बना लिया ते पंजां चोरां भुल गया गाहां जाण वाला भी मिरगाहां भी जाणा कहिंदा ना ना मैं नहीं जाणा लोक जांदे महाराज कहिंदे उत्थे तां हरेक नू जाणा पैणा संसार रहिण दा थां नहीं इत्थे वड्डे वड्डे आए निगाह मार के देख कोई नजर आउंदा ध्यान नाल देखो जिन्हां वड्डिया वड्डिया दे नाम लैने आ कदे कोई मुड़के आके खड़ा भी होया भी मैं आ गया ये तां मिटाउंदी चली जांदी है समुंदर दियां लहरां ने कदे लहर ओह मुड़के आउंदी है ओह लहर नहीं आया करदी इस तरह दे नाल जगत दा विहार है गए ने पैगंबर पीरियालिए दिसदा न कोई जगते गए ने पैगंबर पीरियालिए दिसदा न कोई जगते ਖੇਵਟ ਕਿੰਨ ਗਏ ਅਸਮਾਨ ਦੇ ਨਾਲ ਬਾਤ ਕਰਦੀ ਹੈ ਧਰਤੀ ਕਿ ਇਹ ਅਸਮਾਨ ਇਹ ਆਕਾਸ਼ ਤੂੰ ਵੀ ਨਿਰਾਕਾਰ ਹੈ ਜਿੱਥੇ ਤੱਕ ਪਰਮੇਸ਼ਰ ਹੈ ਉੱਥੇ ਤੱਕ ਇਹ ਤੇਰਾ ਵਜੂਦ ਸੁਣੀ ਗਏ ਕੀ ਤੂੰ ਮੈਨੂੰ ਦੱਸ ਸਕਦਾ ਕਿ ਮੇਰੇ ਉੱਤੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਅਵਤਾਰ ਵੱਡੇ ਵੱਡੇ ਮਹਾਂਪੁਰਸ਼ ਐਸੇ ਮਹਾਂਪੁਰਸ਼ ਆਏ ਜੇ ਇੱਕ ਵਾਰੀ ਇੱਕ ਫੁਰਨਾ ਕਰ ਦੇਣ ਤਾਂ ਸੂਰਜ ਦੇ ਟੁਕੜੇ ਕਰ ਦੇਣ, ਚੰਦਰਮਾ ਦੇ ਟੁਕੜੇ ਕਰ ਦੇਣ, ਧਰਤੀ ਨੂੰ ਖਤਮ ਕਰ ਦੇਣ, ਬ੍ਰਹਮੰਡ ਨੂੰ ਖਤਮ ਕਰ ਦੇਣ, ਸਾਰੀ ਖੇਲ ਨੂੰ ਖਤਮ ਕਰ ਦੇਣ। ਉਹ ਇੰਨੀਆਂ ਸਮਰੱਥਾ ਵਾਲੇ ਆ ਕੇ ਗਏ ਕਿੱਥੇ? ਵੱਡੇ ਵੱਡੇ ਅਵਤਾਰ ਆਏ ਜਿਨ੍ਹਾਂ ਨੇ ਕਾਲ ਨੂੰ ਫਤਿਹ ਕਰਿਆ ਹੋਇਆ ਸੀ, ਉਹ ਵੀ ਆਏ, ਪਰ ਚਲੇ ਕਿੱਥੇ? ਸੰਸਾਰ ਤੇ ਕੋਈ ਨਜ਼ਰ ਨਹੀਂ ਆ ਰਿਹਾ। ਇੱਕ ਅਜੀਬ ਬਾਤ ਇਹ ਹੈ ਕਿ ਜਿਹੜਾ ਇੱਕ ਵਾਰੀ ਮੇਰੇ ਕੋਲੋਂ ਚਲਿਆ ਗਿਆ ਮੁੜ ਨਾ ਉਹ ਆਇਆ। ਰੋਂਦੇ ਨੇ ਲੋਕ ਉਹਨੂੰ ਮਿਲਣ ਵਾਸਤੇ, ਯਾਦ ਕਰਦੇ ਨੇ, ਉਹਦੀ ਮਦਦ ਭਾਲਦੇ ਹੈ, ਉਹ ਚਲਿਆ ਕਿੱਥੇ ਗਿਆ? ਕਹਿਣ ਲੱਗਿਆ ਜ਼ਮੀਨ, ਜੋ ਵੀ ਤੇਰੇ ਕੋਲ ਆਉਂਦਾ ਉਹਦੇ ਦੋ ਹਿੱਸੇ ਹੁੰਦੇ ਨੇ, ਇੱਕ ਤਾਂ ਤੇਤੋਂ ਹੀ ਲੈਂਦਾ ਜਿਹਦੇ ਵਿੱਚ ਮੇਰਾ ਵੀ ਥੋੜਾ ਜਿਹਾ ਹਿੱਸਾ ਹੁੰਦਾ, ਪੌਣ ਹੈ, ਪਾਣੀ ਹੈ, ਬਸੰਤਰ ਹੈ, ਜਲ ਹੈ ਤੇ ਮੇਰਾ ਹਿੱਸਾ ਆਕਾਸ਼ ਹੈ। ਇਹਨਾਂ ਨੂੰ ਰਲਾ ਕੇ ਪੰਜ ਤੱਤ ਕਹਿੰਦੇ ਨੇ। ਪੰਜਾਂ ਤੱਤਾਂ ਨਾਲ ਪੰਜ ਤੱਤ ਕੋ ਤਨ ਰਚਿਓ। ਇਹਦੇ ਨਾਲ ਜਿਹੜੀ ਮਸ਼ੀਨ ਬੋਲਦੀ ਚੱਲਦੀ ਹੈ ਇਹ ਬੜੇ ਢੰਗ ਦੇ ਨਾਲ ਸੈਂਟੀਫਿਕ ਢੰਗ ਨਾਲ ਰਚੀ ਹੋਈ ਹੈ। ਪੰਜ ਤੱਤ ਆਟਾ ਗੁੰਨਿਆ ਜਿਵੇਂ ਮਿੱਟੀ ਗੁੰਨੀ ਦੀ ਹੈ, ਇੱਕ ਦੂਏ ਦੇ ਵਿਰੋਧੀ ਤੱਤ ਨੇ। ਅੱਗ ਪਾਣੀ ਦੇ ਨਾਲ ਰਲ ਕੇ ਕਦੇ ਜਲਦੀ ਨਹੀਂ ਰਹਿੰਦੀ,
ਪਰ ਇਹ ਸਰੀਰ ਵਿੱਚ ਪਾਣੀ ਵਿੱਚ ਹੀ ਅੱਗ ਹੈ ਤੇ ਮਿੱਟੀ ਜਿਹੜੀ ਹੈ ਉਹ ਪਾਣੀ ਨੂੰ ਨਹੀਂ ਰੱਖ ਸਕਦੀ, ਪਾਣੀ ਖੁਸ਼ਕ ਹੋ ਜਾਂਦਾ, ਪਾਣੀ ਦੇ ਨਾਲ ਮਿੱਟੀ ਹੈ ਤੇ ਹਵਾ ਇਹਦੇ ਵਿੱਚ ਹੈ ਤੇ ਮੈਂ ਵੀ ਇਹਦੇ ਵਿੱਚ ਹਾਂ। ਇਹ ਬਹੁਤ ਅਜੀਬ ਬਾਤ ਹੋਈ ਹੈ ਤੇ ਇਹ ਸਰੀਰ ਰਚਿਆ ਹੈ 2,15,000,000,000 ਸੈੱਲ ਜਿਵੇਂ ਇੱਟਾਂ ਲੱਗਦੀਆਂ ਮਕਾਨ ਨੂੰ, ਇਸ ਤਰ੍ਹਾਂ ਦੇ ਨਾਲ ਇਹਦਾ ਇੰਨੇ ਸੈੱਲਾਂ ਦਾ ਸਰੀਰ ਬਣਿਆ। ਫਿਰ ਇਹ ਚ 25 ਪ੍ਰਕਿਰਤੀਆਂ ਬਣਾ ਕੇ ਦੇਖ ਕੇ ਆ ਸੋਹਣੀ ਰਚਨਾ ਹੋਈ। ਅੱਖਾਂ ਦਾ ਡੇਲਾ ਦੇਖ, ਅੱਖ ਦੀ ਬਣਤਰ ਦੇ, ਕਿੰਨਾ ਸੋਹਣਾ ਲੱਗਦਾ, ਕਿਵੇਂ ਘੁੰਮਦਾ, ਕਦੇ ਉਹਨੂੰ ਲੁਬਰੀਕੇਸ਼ਨ ਦੀ ਲੋੜ ਨਹੀਂ ਹੈ, ਅੰਦਰੇ ਐਸੀ ਚੀਜ਼ ਪਾਤੀ ਵੀ ਕਦੇ ਖੁਸ਼ਕ ਨਹੀਂ ਹੁੰਦਾ। ਕੰਨ ਜਿਹੜੇ ਨੇ ਕਿੰਨੇ ਸੋਹਣੇ ਬਣਾ ਦਿੱਤੇ ਤੇ ਆਵਾਜ਼ਾਂ ਨੂੰ ਫੜਦੇ ਨੇ, ਅੱਖ ਆਵਾਜ਼ ਨੂੰ ਨਹੀਂ ਫੜਦੀ, ਕੰਨ ਫੜਦਾ ਆਵਾਜ਼ ਨੂੰ। ਉਹ ਕਿਹਾ ਜਿਹਾ ਇੰਸਟਰੂਮੈਂਟ ਬਣਾ ਦਿੱਤਾ ਹੈ, ਛੋਟਾ ਜਿਹਾ ਪਰ ਉਹਦੇ ਵਿੱਚ ਲੱਗਿਆ ਹੋਇਆ ਬਹੁਤ ਕੁਛ ਹੈ। ਡਾਕਟਰ ਦੱਸ ਦਿੰਦੇ ਨੇ ਵੀ ਆਹ ਚੀਜ਼ ਘੱਟ ਗਈ, ਇਹ ਰੁੱਖ ਦੇ ਉੱਤੇ ਇਹ ਚੀਜ਼ ਨਹੀਂ ਹੁਣ ਹੈ ਇਹਦੇ ਵਿੱਚ, ਤੇ ਨਾਸਕਾ ਕਿੰਨੀ ਹੈ, ਹਰ ਚੀਜ਼ ਦੀ ਸੁਗੰਧੀ ਲੈ ਲੈਂਦੀ ਹੈ, ਸੁਗੰਧੀ ਤੋਂ ਹੀ ਪਤਾ ਲੱਗ ਜਾਂਦਾ ਇਹਨੂੰ ਵੀ ਇਹ ਨਵਾਂ ਖਾਵਾਂ, ਇਹ ਬੁਰੀ ਸੁਗੰਧੀ ਆ ਰਹੀ ਹੈ, ਬੁਸੀ ਹੋਈ ਚੀਜ਼ ਹੈ। ਇਸੇ ਤਰ੍ਹਾਂ ਦੇ ਨਾਲ ਜੋ ਸਪਰਸ਼ ਸ਼ਕਤੀ ਹੈ, ਮਾੜਾ ਜਿਹਾ ਘਾਹ ਦਾ ਤਿਣਕਾ ਲੱਗ ਜੇ ਇਕਦਮ ਖਬਰ ਕਰ ਦਿੰਦੀ ਹੈ ਵੀ ਕੁਛ ਮੇਰੇ ਨਾਲ ਲੱਗਿਆ। ਕਿੰਨੀ ਐਕਟਿਵ ਹੈ, ਅੱਖਾਂ ਨਹੀਂ ਦੱਸ ਸਕਦੀਆਂ, ਕੰਨ ਨਹੀਂ ਦੱਸ ਸਕਦੇ, ਨਾਸਕਾ ਨਹੀਂ ਦੱਸ, ਰਸਨਾ ਜਿਹੜੀ ਹੈ ਇਹ ਕਿੰਨਾ ਵਧੀਆ ਟੇਸਟ ਲੈਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ 25 ਪ੍ਰਕਿਰਤੀਆਂ ਦੀਆਂ ਬਣੀਆਂ ਹੋਈਆਂ ਸਰੀਰ ਦੇ ਅੰਦਰ ਨੇ। ਫਿਰ ਇਹਦੇ ਵਿੱਚ 5 ਮੋਟਰਾਂ ਰੱਖਤੀਆਂ ਜਿਹੜੀਆਂ ਆਪਾਂ ਹੀ ਚੱਲਦੀਆਂ ਨੇ, ਜਿਹਨਾਂ ਨੂੰ ਕਦੇ ਚਾਰਜ ਕਰਨ ਬਿਜਲੀ ਦੇਣ ਦੀ ਲੋੜ ਨਹੀਂ, ਸਾਰੀ ਜ਼ਿੰਦਗੀ ਚੱਲੀ ਜਾਂਦੀ ਹੈ। ਇੱਕ ਸਕਿੰਟ ਵਾਸਤੇ ਵੀ ਨਿਚਲੀਆਂ ਹੋ ਕੇ ਨਹੀਂ ਬਹਿੰਦੀਆਂ। ਪ੍ਰਾਣ ਅਪਾਨ ਉਦਾਨ ਬਿਆਨ ਸਮਾਨ, ਪ੍ਰਾਣਾਂ ਦੇ ਨਾਲ ਸਾਹ ਆਉਂਦਾ ਰਹਿੰਦਾ, ਦੂਸਰੇ ਪ੍ਰਾਣ ਦੇ ਨਾਲ ਮਲ ਮੂਤਰ ਜਿੰਨੀ ਸਰੀਰ ਦੇ ਵਿੱਚ ਪੋਇਜ਼ਨ ਹੈ ਉਹਦਾ ਕੰਮ ਇਹੀ ਹੈ, ਜੋ ਅਸੀਂ ਖਾਂਦੇ ਹਾਂ ਉਹਦੇ ਵਿੱਚੋਂ ਛਾਂਟ ਛਾਂਟ ਕੇ ਜ਼ਹਿਰ ਬਾਹਰ ਕੱਢਦਾ। 3.5 ਕਰੋੜ ਰੋਮ ਹੈ, ਹਰ ਰੋਮ ਦੇ ਵਿੱਚ ਹੀ ਉਹ ਪ੍ਰਾਣ ਨੇ, ਉੱਥੋਂ ਹੀ ਚੀਜ਼ ਕੱਢਦੀਆਂ ਨੇ, ਜਾਂ ਉਹਨੂੰ ਘੁਮਾ ਕੇ ਨਹੀਂ ਲਿਆਉਣਾ ਵੀ ਮੇਦੇ 'ਚ ਲਿਆ ਕੇ ਕੱਢੇ, ਉੱਥੋਂ ਹੀ ਬਾਹਰ ਕੱਢ ਦੂ। ਤੇ ਹਰ ਥਾਂ ਦੇ ਉੱਤੇ ਜ਼ਹਿਰ ਵਗੈਰਾ ਮਾੜੀਆਂ ਚੀਜ਼ਾਂ ਬਾਹਰ ਕੱਢਦਾ ਰਹਿੰਦਾ, ਉਹਦਾ ਕੰਮ ਇਹੀ ਹੈ ਪਿਓਰੀਫਾਈ ਕਰਨਾ, ਵੀ ਸਫਾਈ ਕਰਦੇ ਹੀ ਰਹਿਣਾ, ਕਰਦੇ ਹੀ ਰਹਿਣਾ, ਨਾ ਦਿਨੇ ਟਿਕਦਾ ਨਾ ਰਾਤ ਨੂੰ ਟਿਕਦਾ। ਤੀਸਰਾ ਹੈ ਜਿਹੜਾ ਕੁਝ ਖਾਂਦੇ ਆ ਉਹਨੂੰ ਥਾਂ ਥਾਂ ਤੇ ਭੇਜਦਾ, ਜੇ ਅੱਖਾਂ ਵਾਲੀ ਕੋਈ ਗੋਲੀ ਖਾ ਲਈ ਅੱਖਾਂ ਚ ਭੇਜੂ, ਕੰਨ ਵਾਲੀ ਖਾ ਲਈ ਕੰਨ ਵੱਲ ਨੂੰ ਭੇਜੂ, ਦਿਮਾਗ ਵਾਲੀ ਖਾ ਲਈ ਦਿਮਾਗ ਨੂੰ, ਤਾਪ ਚੜਿਆ ਹੋਇਆ ਉਹ ਤਾਪ ਵਾਲੇ ਥਾਂ ਨੂੰ ਭੇਜੂ। ਉਹਦਾ ਕੰਮ ਇਹੀ ਹੈ ਵੀ ਉੱਥੋਂ ਲੋਡ ਕਰਦਾ, ਲੋਡ ਕਰਕੇ ਖੂਨ ਦੇ ਵਿੱਚ ਰਲਾ ਕੇ ਉੱਥੇ ਲਿਜਾ ਕੇ ਸੁੱਟ ਦਿੰਦਾ ਜਿੱਥੇ ਉਹ ਚੀਜ਼ ਚਾਹੀਦੀ ਹੈ। ਵਹੀਕਲ ਹੈ ਉਹ ਪ੍ਰਾਣ, ਹਰ ਵਕਤ ਦਿਨ ਰਾਤ ਕੰਮ ਕਰਦਾ। ਚੌਥਾ ਹੈ ਜਿਹੜਾ ਉਹ ਹਰ ਵਕਤ ਦਿਲ ਨੂੰ ਦਿਮਾਗ ਨੂੰ ਚਲਾਉਂਦਾ ਰਹਿੰਦਾ, ਹਰ ਵਕਤ ਦਿਲ ਚੱਲਦਾ, ਦਿਨ ਵੀ ਰਾਤ ਵੀ, ਐਸੀ ਮੋਟਰ ਹੈ ਕਿ ਕਦੇ ਬੰਦੇ ਨਹੀਂ ਹੁੰਦੇ, ਜਦ ਬੰਦ ਹੋ ਗਈ ਉਸ ਵੇਲੇ ਫਤਿਹ ਬੁਲਾ ਜਾਂਦਾ ਜੀ। ਪੰਜਵਾਂ ਉਹ ਹੈ ਜਿਹੜਾ ਇਹਦੇ ਅੰਦਰ ਟੈਂਪਰੇਚਰ ਨੂੰ ਸਹੀ ਰੱਖਦਾ। ਅੱਜ ਕੱਲ੍ਹ ਤਾਂ ਇਹ ਗੱਲ ਸਮਝਣੀ ਸਿਖਾ ਲਈ ਹੈ, ਬਾਹਰ ਫੋਰਨ ਦੇ ਵਿੱਚ ਘਰਾਂ ਦੇ ਇੱਕ ਘੜੀ ਲੱਗੀ ਹੁੰਦੀ ਹੈ ਘਰਾਂ 'ਚ, ਉਹ ਜਿੰਨੀ ਗਰਮੀ ਚਾਹੀਦੀ ਹੈ ਉੱਥੇ ਲਾ ਦਿਓ, 70 ਨੰਬਰ 'ਤੇ ਆਮ ਲਾ ਕੇ ਰੱਖਦੇ ਨੇ 70 ਫਾਰਨਹਾਈਟ 'ਤੇ, ਤੇ ਉਹ ਉਨੀ ਉਹ ਗਰਮੀ ਵੀ ਕੱਪੜਾ ਲੈ ਕੇ, ਸਿੱਧਾ ਕੱਪੜਾ ਲੈ ਕੇ ਹਲਕਾ ਜਿਹਾ ਪਏ ਰਹੀਏ, ਗਰਮੀ ਹੋਵੇ ਸਰਦੀ ਹੋਵੇ, ਨਾ ਗਰਮੀ ਲੱਗੇ ਨਾ ਸਰਦੀ ਲੱਗੇ, ਉਹ ਬਿਲਕੁਲ ਸੈੱਟ ਰੱਖਦੀ ਹੈ। ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਜਿਹੜਾ ਪ੍ਰਾਣ ਹੈ ਉਹ ਸੈੱਟ ਰੱਖਦਾ 98 ਦਰਜੇ ਹਰਾਰਤ ਤੋਂ, ਨਾ ਥੱਲੇ ਆਉਣ ਦਿੰਦਾ ਨਾ ਵੱਧ ਹੋਣ ਦਿੰਦਾ। ਵੱਧ ਹੋ ਗਏ ਤਾਂ ਡਾਕਟਰਾਂ ਦੇ ਮਗਰ ਭੱਜੇ ਫਿਰਾਂਗੇ ਜੀ, ਬਲੱਡ ਪ੍ਰੈਸ਼ਰ ਵੱਧ ਗਿਆ, ਟੈਂਪਰੇਚਰ ਵੱਧ ਗਈ, ਬੁਖਾਰ ਹੋ ਗਿਆ ਜੀ, ਹੇਠਾਂ ਨੂੰ ਹੋ ਗਿਆ, ਕਹਿੰਦੇ ਡਾਊਨ ਹੋ ਗਿਆ ਜੀ, ਮੇਰੀ ਸਿਹਤ ਗਈ। ਇਹ ਉਹ ਪ੍ਰਾਣ ਹੈ, ਕਹਿੰਦੇ ਕਿਹੋ ਜਿਹੀ ਵਿਚਿੱਤਰ ਚੀਜ਼ ਹੈ। ਫਿਰ ਇਹਦੇ ਵਿੱਚ ਫੁਰਨੇ ਕਰਨ ਵਾਲੀ ਚੀਜ਼ ਆ ਗਈ, ਇਹਨਾਂ ਚੋਂ ਇਹ ਨਿਕਲੀ ਹੈ ਮੈਟਰ ਹੈ, ਇਹ ਰੱਬ ਵੱਲੋਂ ਨਹੀਂ ਆਈ ਇਹ, ਉਹਦੇ ਨਾਲ ਕੋਈ ਤਲਕ ਨਹੀਂ ਮਨ ਦਾ। ਇਹ ਮਨ ਸਾਰੀਆਂ ਚੀਜ਼ਾਂ ਦਾ ਨਿਚੋੜ, ਜਿਹੇ ਜੇ ਖਿਆਲ ਕਰਦਾ, ਜਿਹੇ ਜੇ ਪੜ੍ਹਦਾ ਲਿਖਦਾ, ਜਿਹਾ ਜੇ ਖਾਣਾ ਪੀਣਾ, ਜਿਹੀ ਜੀ ਸੋਸਾਇਟੀ ਚ ਰਹਿਣਾ, ਉਹੀ ਜੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਉਹਦੇ ਨਾਲ ਤੂੰ ਆਪਣੇ ਕੰਮ ਚ ਲਾਉਣਾ ਵੀ ਆ ਠੀਕ ਹੈ। ਬੁੱਧੀਹੀਨ ਪੁਰਸ਼ ਨੂੰ ਤਾਂ ਪਤਾ ਹੀ ਨਹੀਂ ਹੁੰਦਾ। ਕੋਈ ਬੁੱਧੀਹੀਨ ਬੈਠਾ ਸੀ, ਦਰਖਤ ਵੱਢ ਰਿਹਾ ਸੀ, ਦਰਖਤ ਵੱਢਦਾ, ਉਹਨੇ ਕਿਹਾ ਓਏ ਪ੍ਰੇਮੀਆ ਤੂੰ ਗਿਰ ਜਾਏਗਾ। ਕਹਿੰਦਾ ਤੈਂ ਕੀ ਲੈਣਾ, ਮੈਂ ਗਿਰ ਜਾ। ਉਹ ਜਿਹੜੇ ਟਾਣੇ ਤੇ ਬੈਠਾ ਸੀ ਉਹ ਹੀ ਵੱਢਦਾ ਸੀ। ਉਹ ਜਦ ਥੋੜੀ ਦੂਰ ਚਲਿਆ ਗਿਆ ਤਾਂ ਇਹਨੇ ਟੱਕ ਮਾਰਿਆ, ਗਿਰਨਾ ਹੀ ਸੀ ਇਸਨੇ। ਕਹਿੰਦਾ ਵੀ ਉਹ ਬੜਾ ਅਕਲਮੰਦ ਬੰਦਾ, ਉਹ ਪਹਿਲਾਂ ਹੀ ਮੈਨੂੰ ਦੱਸ ਗਿਆ ਵੀ ਤੈਂ ਗਿਰ ਪੈਣਾ। ਉਹ ਬੁੱਧੀ ਹੈ, ਇੱਕ ਬੁੱਧੀਹੀਨ ਪੁਰਸ਼ ਹੁੰਦੇ ਨੇ, ਉਹਨਾਂ ਹਰ ਥਾਂ ਗਲਤੀ ਕਰਦੇ ਨੇ, ਜੀਵਨ ਨੂੰ ਨਰਕ ਬਣਾ ਲੈਂਦੇ, ਕਿਸੇ ਨਾਲ ਲੜਦੇ ਨੇ, ਕਿਸੇ ਨੂੰ ਵਿਸ਼ਵਾਸ ਚ ਨਹੀਂ ਲੈਂਦੇ, ਹਰ ਵਕਤ ਆਪਣੇ ਪੰਜਾਂ ਜਜ਼ਬਿਆਂ ਦੇ ਹੇਠ ਕੰਮ ਕਰੋ, ਲੋਭ ਮੋਹ ਹੰਕਾਰ ਵਰਤਦੇ ਨੇ। ਇੱਕ ਉਹ ਨੇ ਜਿਹੜੇ ਦੂਸਰਿਆਂ ਦਾ ਵੀ ਬੁੱਧੀ ਨਾਲ ਕੰਮ ਸੰਵਾਰ ਦਿੰਦੇ। ਕਹਿੰਦੇ ਇਹਦੇ ਇਹ ਤਿੰਨ ਚੀਜ਼ਾਂ ਨੇ, ਚੌਥੀ ਦੋ ਚੀਜ਼ਾਂ ਨੇ, ਤੀਸਰਾ ਇਹਦੇ ਵਿੱਚ ਚਿੱਤ ਹੈ, ਅਹਿਸਾਸ ਕਰਨ ਵਾਲਾ, ਫੀਲ ਕਰਨ ਵਾਲਾ ਵੀ ਮੈਨੂੰ ਮੈਂ ਅੱਜ ਬੜਾ ਪ੍ਰਸੰਨ ਹੋਇਆ। ਬੁੱਧੀ ਨਹੀਂ ਕਹਿੰਦੀ ਮੈਂ ਪ੍ਰਸੰਨ ਹੋਈ ਹਾਂ, ਕਹਿੰਦਾ ਵੀ ਜਿਹੜਾ ਤੇਰੇ ਤੇ ਆਉਂਦਾ ਨਾ, ਇੱਕ ਤਾਂ ਪਾਰਟ ਇਹ ਹੈ, ਇੱਕ ਉਹਦੇ ਵਿੱਚ ਪਰਮੇਸ਼ਰ ਦੀ ਜੋਤ ਹੁੰਦੀ ਹੈ, ਇਨ ਬਿਟਵੀਨ ਇੱਕ ਪਰਛਾਵਾਂ ਹੁੰਦਾ ਹੈ, ਦੋਹਾਂ ਦੇ ਵਿਚਾਲੇ ਇਧਰਲੇ ਪਾਸੇ ਔਰ ਉਧਰਲੇ ਪਾਸੇ, ਉਹ ਪਰਛਾਵਾਂ ਜਿਹੜਾ ਉਹ ਮੈਂ ਬਣ ਜਾਂਦਾ, ਮੈਂ ਖਾਮ ਖਾਬ ਮੈਂ ਬਣਦਾ। ਕਹਿੰਦੇ ਜਿਹੜਾ ਤਾਂ ਮੈਂ ਬਣਦਾ ਉਹ ਤਾਂ ਤੈਨੂੰ ਮੈਂ ਦੱਸ ਦਿੰਦਾ ਉਹ ਕਿੱਥੇ ਫਿਰਦੇ ਨੇ। ਦੋਏ ਨੇ, ਇੱਕ ਮੈਂ ਬਣਦੇ ਨੇ, ਇੱਕ ਬਣਦੇ ਨਹੀਂ ਹੈ। ਦੋ ਕਿਸੇ, ਇੱਕ ਤਾਂ ਕਹਿੰਦੇ ਪਰਮੇਸ਼ਰ ਦੀ ਜੋਤ ਹੈ, ਇੱਕ ਮੈਟਰ ਹੈ ਵੀ ਇਹਦੇ ਵਿੱਚ ਮੈਂ ਕਿਉਂ ਬਣਾ। ਜਿਹੜਾ ਮੈਂ ਬਣਦਾ ਹੈ ਕਹਿੰਦੇ ਫੇਰ ਉਹਦੇ ਬਾਰੇ ਤੈਨੂੰ ਮੈਂ ਦੱਸ ਦਿੰਦਾ।
ਜਮਦਾ ਤੇ ਮਰਦਾ ਹੈ ਹਮੇ ਦਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹਮੇ ਦਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹਮੇ ਦਾ ਬੰਨਿਆ ਹੋਇਆ, ਜਮਦਾ ਤੇ
ਗਿਆ ਹੈ ਜ਼ਮੀਨ। ਇੱਕ ਤਾਂ ਇਹ ਚੀਜ਼ ਹੈ ਜਿਹੜੀ ਤੈਨੂੰ ਮੈਂ ਦੱਸੀ ਹੈ, ਪੰਜ ਤੱਤ ਨੇ, 25 ਪ੍ਰਕਿਰਤੀਆਂ ਨੇ, 5 ਗਿਆਨ ਇੰਦਰੇ ਨੇ, 5 ਕਰਮ ਇੰਦਰੇ ਨੇ, 5 ਪਾਣ ਨੇ, ਤੇ ਇਹਦੇ ਵਿੱਚ ਮਨ ਹੈ ਤੇ ਇੱਕ ਬੁੱਧੀ ਹੈ ਤੇ ਇੱਕ ਚਿੱਤ ਹੈ। ਦੂਜੇ ਪਾਸੇ ਜਿਹੜਾ ਹੈਗਾ ਉਹ ਪਰਮੇਸ਼ਰ ਦੀ ਜੋਤ ਹੈ। ਉਹ ਜੋਤ ਜਦੋਂ ਇਸ ਦੇ ਉੱਤੇ ਪਰਛਾਵਾਂ ਜੋਤ ਦਾ ਪ੍ਰਕਾਸ਼ ਪੈਂਦਾ ਤਾਂ ਇੱਕ ਚੀਜ਼ ਵਿੱਚ ਅਣਹੋਈ ਹੋ ਜਾਂਦੀ ਹੈ, ਪਰਦਾ ਨਿਕਲਿਆ ਪੈ ਜਾਂਦਾ। ਉਹ ਪਰਦੇ ਨੂੰ ਹਉਮੈ ਦਾ ਪਰਦਾ ਕਹਿੰਦੇ ਨੇ। ਉਹ ਖਾਮ ਖਾ ਦੀ ਚੀਜ਼ ਹੈ ਨਹੀਂ, ਪਰ ਉਹ ਹੈਗੀ, ਪੱਕੀ ਹੋ ਜਾਂਦੀ ਆ। ਉਹਦਾ ਕੰਮ ਕੀ ਹੈ? ਕਹਿਣ ਲੱਗੇ ਜਿੰਨੇ ਕਰਮ ਜੀਵ ਨੇ ਕਰਨੇ ਨੇ, ਉਹ ਕਰਮ ਉਹਦੇ ਨਾਲ ਚਿੰਬੜੀ ਜਾਂਦੇ ਨੇ, ਕਿਉਂਕਿ ਮੈਂ ਬਣ ਗਈ। ਜੇ ਤਾਂ ਨਾ ਬਣੇ ਫਿਰ ਤਾਂ ਕੋਈ ਚਿੰਬੜਦਾ ਹੀ ਨਹੀਂ ਹੈ। ਜਦੋਂ ਮੈਂ ਬਣ ਗਿਆ, ਜਬ ਲਗ ਤਾਰੇ ਬੈਰੀ ਵੀ ਤਬ ਲਗ ਨੇਚਰ ਨਾਈ ਜੀ, ਜਬ ਇਹ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਿੰਨਾ ਚਿਰ ਕਹਿੰਦਾ ਮੈਂ ਆਹ ਨੇਕ ਕਰਿਆ, ਮੈਂ ਵੱਧ ਕਰਿਆ, ਉਹਨਾਂ ਚਿਰੇ ਗਰਭ ਦੇ ਵਿੱਚੋਂ ਨਿਕਲ ਨਹੀਂ ਸਕਦਾ। ਜੰਮੇਗਾ, ਮਰੇਗਾ, ਜੀਵਨ ਬਤੀਤ ਕਰੇਗਾ, ਫਿਰ ਕਰਮਾਂ ਦਾ ਲੇਖਾ ਦੇਵੇਗਾ। ਇਸ ਤਰ੍ਹਾਂ ਉਸ ਦੇ ਗਲ ਚੱਕਰ ਪੈ ਜਾਂਦਾ। ਇੱਥੇ ਸੰਸਾਰ ਤੇ ਆ ਕੇ ਕਰਮ ਕਰਦਾ ਤੇ ਜਦੋਂ ਸਰੀਰ ਨੂੰ ਛੱਡ ਜਾਂਦਾ ਉਹ ਜੀਵ, ਉਹ ਫਿਰ ਅੱਗੇ ਜਾ ਕੇ ਉਲਾਂਭੇ ਪੈਂਦੇ ਨੇ। ਜਾਲਣ ਗੋਰਾਂ ਨਾਲ ਉਲਾਂਭੇ ਜੀ ਸੇ, ਜਿਹੜੀਆਂ ਪਹਿਲੀਆਂ ਚੀਜ਼ਾਂ ਤੈਨੂੰ ਦੱਸੀਆਂ ਉਹ ਤਾਂ ਇੱਥੇ ਕੋਈ ਦੱਬ ਦਿੰਦਾ, ਕੋਈ ਪਾਣੀ ਸੁੱਟ ਦਿੰਦਾ, ਕੋਈ ਅੱਗ ਲਾ ਕੇ ਜਾਲ ਦਿੰਦਾ, ਉਹਦਾ ਐ ਖਤਮ ਹੁੰਦੀ ਹੈ। ਤੇਰੇ ਕੋਲੇ ਪਿਆ ਸਭ ਕੁਛ, ਜਾਂਦਾ ਉਹ ਵੀ ਕਿਤੇ ਨੀ। ਪੰਜ ਤੱਤ ਨਾ ਕਦੇ ਘਟੇ ਨੇ ਨਾ ਕਦੇ ਵਧੇ ਨੇ, ਰਹਿੰਦੇ ਉਨੇ ਹੀ ਨੇ, ਲੇਕਿਨ ਸ਼ਕਤ ਬਦਲ ਜਾਂਦੀ ਹੈ। ਇੱਕ ਚੀਜ਼ ਨੂੰ ਦੂਜੀ ਚੀਜ਼ ਖਾ ਲੈਂਦੀ ਹੈ, ਉਹ ਭਾਰੀ ਹੋ ਜਾਂਦੀ ਹੈ, ਉਹਦੇ ਵਿੱਚ ਜਾ ਚਲੇ ਜਾਂਦੀ ਹੈ ਉਹ ਚੀਜ਼। ਸੋ ਇਸ ਤਰ੍ਹਾਂ ਦੇ ਨਾਲ ਉਹ ਤਾਂ ਇੱਥੇ ਜਾਲ ਦਿੰਦੇ ਨੇ, ਗੋਰਾਂ ਚ ਪਈ ਰਹਿੰਦੀ ਹੈ, ਪੰਜ ਤੱਤ ਪੰਜ ਤੱਤਾਂ ਚ ਰਲੇ ਰਹਿੰਦੇ ਨੇ, ਤੇ ਜਿਹੜਾ ਜੀਵ ਹੈ ਇਹ ਫਿਰ ਇੱਥੋਂ ਚੱਲਦਾ। ਇਥੋਂ ਕਰਮ ਕੀਤੇ ਹੁੰਦੇ ਨੇ, ਕੁਛ ਚੰਗੇ ਕੁਛ ਮੰਦੇ। ਜਿਹੜੇ ਮੰਦੇ ਕਰਮ ਨੇ ਉਹ ਕਰਨ ਵਾਲਾ ਜਿਹੜਾ ਬੰਦਾ ਸੰਸਾਰ ਤੋਂ ਜਾਂਦਾ ਹੈ, ਜਦੋਂ ਉਹਨੂੰ ਕਟਹਿਰੇ ਚ ਸੱਚ ਦੀ ਕਚਹਿਰੀ ਚ ਖੜਨਾ ਪੈਂਦਾ ਹੈ, ਉਸ ਵੇਲੇ ਫਿਰ ਉਹਦੇ ਉੱਤੇ ਫਤਵੇ ਲੱਗਦੇ ਨੇ, ਦਫਾ ਲੱਗਦੀ ਹੈ ਵੀ ਆਹ ਕਰਮ ਕਰਿਆ ਇਹਦਾ ਆਹ ਸਜ਼ਾ, ਆਹ ਕਰਿਆ ਆਹ ਸਜ਼ਾ, ਆਹ ਨੇਕ ਕਰਮ ਕਰਿਆ ਇਹਦਾ ਇਹ ਤੈਨੂੰ ਅਵਾਰਡ ਮਿਲਦਾ, ਇਹਦਾ ਤੈਨੂੰ ਆਹ ਮਿਲ ਜਾਏਗਾ। ਬੁਰਾ ਤੇ ਭਲਾ ਉੱਥੇ ਪਰਖਿਆ ਜਾਂਦਾ। ਇੱਥੇ ਆਦਮੀ ਕਰਦਾ ਬੇਫਿਕਰ ਹੋ ਕੇ, ਲੇਕਿਨ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਲੇਖਾ ਤੇਰੀ ਜਿੰਦੜੀ ਨੇ ਦੇਣਾ, ਪਾਪ ਤੁਮਣ ਗਾਖਦਾ, ਤੇਰੀ ਜਿੰਦੜੀ ਨੇ ਦੇਣਾ, ਪਾਪ ਤੁਮਣ ਗਾਖਦਾ। Thank you.
Thank you.
ਪੁੱਛੇ ਅਸਮਾਨ ਖੇਵਟ ਕਿਨ ਗਏ, ਕਿੱਥੇ ਚਲੇ ਗਏ? ਬੜੇ ਬੜੇ ਆਏ, ਤਾਰਨ ਵਾਲੇ ਆਏ, ਵੱਡੇ ਵੱਡੇ ਰਾਜੇ ਆਏ, ਮੈਨੂੰ ਦੱਸਤਾ ਸਹੀ ਚਲੇ ਕਿੱਥੇ ਜਾਂਦੇ ਨੇ, ਮੁੜ ਕੇ ਕੋਈ ਨੀ ਆਉਂਦਾ। ਕਹਿਣ ਲੱਗਿਆ ਜਮੀਨ, ਸਰੀਰ ਤਾਂ ਰਹਿ ਜਾਂਦੇ ਨੇ ਤੇਰੇ ਕੋਲ, ਜਾਲਣ ਗੋਰਾਂ ਨਾਲ ਕੁਛ ਜਾਲ ਦਿੰਦੇ ਨੇ, ਕੁਛ ਕਬਰਾਂ ਚ ਦੱਬ ਦਿੰਦੇ, ਤੇ ਜਿਹੜਾ ਜੀਵ ਹੈ ਇਹਨੂੰ ਫੇਰ ਲਾਂਭੇ ਮਿਲਦੇ ਨੇ, ਉੱਥੇ ਜਾ ਕੇ ਦੁਖੀ ਹੁੰਦਾ, ਲੇਖਾ ਜਾ ਦਿੰਦਾ, ਲੇਖਾ ਦੇਣਾ ਤਾਂ ਸੇਲਾ ਜੋ ਦਿਲ ਸੂਚੀ ਹੋਏ, ਸੁੱਚਾ ਦਿਲ ਹੋਵੇ, ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸਭ, ਪਾਪ ਕਰੇ ਹੋਏ ਨੇ ਲੁਕ ਲੁਕ ਕੇ ਛੁਪ ਛੁਪ ਕੇ, ਫੇਰ ਤਾਂ ਉੱਥੇ ਜਾ ਕੇ ਬੜਾ ਔਖਾ ਹੋ ਜਾਣਾ, ਬਹੁਤ ਮੁਸ਼ਕਿਲ ਹੋ ਜਾਂਦਾ ਉਸ ਥਾਂ ਤੇ ਜਾ ਕੇ ਲੇਖਾ ਦੇਣਾ। ਕਹਿੰਦੇ ਛੇਤੀ ਕਰ ਲੈ, ਹਿਰਦੇ ਰਾਮ ਕੀ ਨਾ ਜਪੇ ਸਵੇਰਾ, ਹੁਣ ਨਾ ਤੂੰ ਘੋਲ ਕਰ ਵੀ ਵੱਡਾ ਹੋ ਕੇ ਕਰੂੰ, ਆਵੇ ਅੰਤ ਨਾ ਭਜਿਆ ਜਾਈ, ਫੇਰ ਨੀ ਇਹ ਹੋ ਸਕਦਾ। ਇੱਕ ਸੇਠ ਸੀ, ਸਤਸੰਗ ਚ ਜਾਇਆ ਕਰਦਾ ਸੀ, ਪਰ ਉਹਦੀ ਬਿਰਤੀ ਮਾਇਆ ਧਾਰੀ ਸੀ, ਥੋੜਾ ਬਹੁਤਾ ਦਾਨ ਪੁੰਨ ਵੀ ਕਰ ਲੈਂਦਾ ਸੀ ਮਾੜਾ ਮੋਟਾ, ਪਰ ਦਿਖਾ ਕੇ ਕਰਦਾ ਸੀ ਵੀ ਮੇਰੀ ਅਰਦਾਸ ਕਰੋ, ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਮੈਂ ਸੇਠ ਹਾਂ ਤੇ ਮੈਂ ਕੁਛ ਦਿੱਤਾ। ਜੇ ਅਰਬ ਦੀ ਆਮਦਨ ਵਾਲਾ ਲੱਖ ਰੁਪਈਆ ਦੇ ਦੇਵੇ ਤੇ ਇੱਕ ਗਰੀਬ ਆਦਮੀ ਹੈ ਨੌਕਰੀ ਕਰਨ ਵਾਲਾ, ਉਹ ਇੱਕ ਦੇ ਦੇਵੇ, ਇੱਕ ਦੇਣ ਵਾਲੇ ਦਾ ਵੱਧ ਹੋਇਆ ਕਰਦਾ, ਉਹ ਲੱਖ ਵਾਲਾ ਦਿਖਾਉਂਦਾ ਵੀ ਮੇਰਾ ਪਤਾ ਲੱਗ ਜਾਵੇ ਵੀ ਮੈਂ ਵੀ ਹੈਗਾ ਕੁਛ। ਉਹ ਦਾਨ ਜਿਹੜਾ ਉਹ ਲੱਗਿਆ ਨਹੀਂ ਕਰਦਾ, ਜਮਾਂ ਨਹੀਂ ਹੁੰਦਾ ਕਹਾਂ ਜਾ ਕੇ, ਉਹ ਇੱਥੇ ਨਾਮ ਕਮਾਉਣ ਚ ਖਰਚ ਹੋ ਜਾਂਦਾ ਵੀ ਨਾਮ ਨਾ ਮਿਲਦਾ। ਸੋ ਐਸਾ ਸੇਠ ਉਹਨੇ ਮਹਾਂਪੁਰਸ਼ਾਂ ਤੋਂ ਤਤਵੇਤਿਆਂ ਤੋਂ ਇਹ ਸੁਣਿਆ ਕਿ ਕੋਈ ਜੇ ਪਰਮੇਸ਼ਰ ਦਾ ਨਾਮ ਅੰਤ ਸਮੇਂ ਲੈ ਲਵੇ ਉਹਦਾ ਛੁਟਕਾਰਾ ਹੋ ਜਾਂਦਾ, ਉਹ ਵੀ ਬਿਉਂਤਾ ਮਨਾਉਂਦਾ ਹੈ, ਨੌਜਵਾਨ ਹੈ ਉਸ ਵੇਲੇ ਵੀ ਕਿਸ ਤਰ੍ਹਾਂ ਮੈਂ ਅੰਤ ਵੇਲੇ ਰਾਮ ਕਹਿ ਨੂੰ ਜੇ ਦਿਨ ਸਾਰੀ ਜ਼ਿੰਦਗੀ ਨਹੀਂ ਕਹਿ ਹੁੰਦਾ ਤਾਂ ਕੋਈ ਗੱਲ ਨਹੀਂ ਹੈ। ਮਹਾਂਪੁਰਸ਼ਾਂ ਨੇ ਅਜਾਮਲ ਦੀ ਸਾਖੀ ਸੁਣਾ ਕੇ ਦੱਸਿਆ ਕਿ ਅਜਾਮਲ ਪਾਪੀ ਜਗ ਜਾਣੇ ਨਿਮਕਮਾਏ ਨਿਸਤਾਰਾ, ਉਹਦਾ ਅੱਖ ਦੇ ਝਮਕੇ ਜਿੰਨਾ ਚਿਰ ਨਿਸਤਾਰਾ ਹੋ ਗਿਆ ਸੀ, ਅਜਾਮਲ ਕੋ ਅੰਤਕਾਲ ਮੇ ਨਾਰਾਇਣ ਸੁਧਾਈ, ਜਾਂ ਗਤ ਕੋ ਜੋਗੀ ਸ਼ਿਰ ਵਾਂਚਿਤ ਸੋ ਗਤ ਚਿਨਵੇਂ ਪਾਏ। ਮਾਂ ਪਾਪੀ ਗਿਣਿਆ ਗਿਆ ਸੀ ਤੇ ਅੰਤ ਦੇ ਵੇਲੇ ਪਰਮੇਸ਼ਰ ਦਾ ਨਾਮ ਉਹਦੇ ਜ਼ਬਾਨ ਤੇ ਆ ਗਿਆ, ਕਿਉਂਕਿ ਮਹਾਤਮਾ ਨੇ ਉਹਦਾ ਹਾਲ ਮੰਦਾ ਦੇ ਕੇ ਉਹਦੇ ਪੁੱਤਰ ਦਾ ਨਾਂ ਨਰਾਇਣ ਰੱਖਤਾ ਸੀ, ਨਾਲ ਕਹਿਤਾ ਸੀ ਨਰਾਇਣ ਨਰਾਇਣ ਕਹੀ ਜਾਈ, ਤੇ ਖਿਆਲ ਸੀ ਉਹਨਾਂ ਦਾ ਬਈ ਇਹਨੂੰ ਅੰਤਕਾਲ ਪਰਮੇਸ਼ਰ ਦਾ ਨਾਮ ਚੇਤਾ ਆ ਜਾਏਗਾ। ਅੰਤਕਾਲ ਜਮਦੂਤ ਵੇਖ ਪੁੱਤਰ ਨਰਾਇਣ ਬੋਲੇ ਛਾਇਆ, ਜਦੋਂ ਜਮਦੂਤਾਂ ਨੇ ਆ ਕੇ ਹੱਥ ਪਾ ਲਿਆ ਤਗੜਾ, ਰਤੀ ਫਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾਂ ਨੂੰ ਤਗੜੇ ਪਾਏ ਹੱਥ, ਡਾਕਟਰ ਦਾ ਟੀਕਾ ਕੋਲੇ ਫੜਿਆ ਰਹਿ ਜਾਂਦਾ ਕਿਉਂਕਿ ਉਹ ਦਿੰਦੇ ਨੀ, ਇੱਕ ਸੈਕਿੰਡ ਵੀ ਨੀ ਦਿੰਦੇ, ਗਾਂ ਹੱਥ ਇੰਨੇ ਕਰੜੇ ਨੇ ਉਹਨਾਂ ਤੋਂ ਛੁਡਾ ਨੀ ਕੋਈ ਸਕਦਾ। ਕਹਿਣ ਲੱਗਿਆ ਉਸ ਵੇਲੇ ਅਜਾਮਲ ਨੇ ਡਰ ਕੇ ਹਰ ਵਕਤ ਨਰਾਇਣ ਨਰਾਇਣ ਕਰਦਾ ਸੀ, ਪੁੱਤਰ ਨੂੰ ਆਵਾਜ਼ ਮਾਰੀ, ਉਹ ਆਵਾਜ਼ ਮਾਰੀ ਪੁੱਤਰ ਨੂੰ, ਧਿਆਨ ਚਲਿਆ ਗਿਆ ਪਰਮੇਸ਼ਰ ਚ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਰਾਇਣ ਬੁਲਾਰੇ, ਮੇਰੇ ਠਾਕਰ ਕੇ ਮਨ ਭਈ ਪਾਵਨੀ, ਜਮ ਕੰਕਰ ਮਾਰ ਬਤਾਰੇ। ਉਹਦੀ ਜਿਹੜੀ ਪਾਵਨੀ ਸੀ ਵਾਹਿਗੁਰੂ ਨੂੰ ਭਾ ਗਈ, ਤੇ ਜਿਹੜੇ ਜਮਦੂਤ ਆਏ ਸੀਗੇ ਉਹ ਉਸਨੇ ਪਰਮੇਸ਼ਰ ਨੇ ਮਾਰ ਦਿੱਤੇ। ਇਹਦੇ ਮਨ ਚ ਨੇਚਾ ਹੋ ਗਿਆ ਵੀ ਚਲੋ ਜੇ ਭਜਨ ਬੰਦਗੀ ਨਹੀਂ ਹੋਊਗੀ ਤਾਂ ਆਦਾ ਕਰ ਲੂ ਮੈਂ। ਉਹਨੇ ਇੱਕ ਪੁੱਤਰ ਦਾ ਨਾਮ ਰਾਮ ਚੰਦਰ ਰੱਖਤਾ, ਦੂਸਰੇ ਦਾ ਕ੍ਰਿਸ਼ਨ ਰੱਖ ਦਿੱਤਾ, ਤੀਸਰੇ ਦਾ ਨਰਾਇਣ ਰੱਖਤਾ, ਚੌਥੇ ਦਾ ਗੋਬਿੰਦ ਰੱਖਤਾ। ਅੰਤ ਸਕਾਲ ਆ ਗਿਆ, ਗੱਲਾਂ ਲਾ ਗਿਆ ਜਿਹੜੀਆਂ ਜ਼ਿੰਦਗੀ ਭਰ ਚ ਕਰਦਾ ਸੀ, ਉਹਨੇ ਐਂ ਕਰਿਆ, ਉਹਨੇ ਸਾਡੇ ਨਾਲ ਧੋਖਾ ਕਰਿਆ, ਉਹਦਾ ਵਸਾ ਨਾ ਕਰਿਓ, ਉਹਦੇ ਮੈਂ ਇੰਨੇ ਪੈਸੇ ਲੈਣੇ ਨੇ। ਲੱਗ ਗਿਆ ਸਾਰਾ ਚਿੱਠਾ ਖੋਲ ਲਿਆ, ਉਧਰਲੇ ਪਾਸੇ ਸਿਆਣਿਆਂ ਨੇ ਕੀ ਦੇਖਿਆ ਵੀ ਇਹਦੀ ਤਾਂ ਜਵਾਨ ਲੱਗ ਗਈ ਥਥਲਾਉਣ, ਤੇ ਨਬਜ਼ ਦੀ ਚਾਲ ਮੱਧਮ ਪੈ ਗਈ ਵੀ ਇਹ ਤੋਂ ਇਹ ਗੱਲਾਂ ਛੁਡਵਾਓ ਤੇ ਰੱਬ ਦਾ ਨਾਂ ਲੈ ਲਵੇ। ਜਿਹੜਾ ਪੰਚਾਇਤ ਵਿੱਚ ਸਿਆਣੇ ਬੰਦੇ ਬੈਠੇ ਸੀ, ਕਹਿਣ ਲੱਗੇ ਸੇਠ ਜੀ ਇਹਨਾਂ ਗੱਲਾਂ ਦਾ ਹੁਣ ਫਾਇਦਾ ਕੋਈ ਨੀ, ਤੁਸੀਂ ਸੰਸਾਰ ਤੋਂ ਚਲੇ ਜਾਣਾ, ਮੁੜ ਕੇ ਇਸ ਘਰ ਚ ਨੀ ਆਉਣਾ, ਖਬਰ ਹੈ ਉਹਦੇ ਹੀ ਪੁੱਤਰ ਬਣ ਜਾਓ ਜਿਹਨੂੰ ਤੁਸੀਂ ਗਾਲਾਂ ਕੱਢਦੇ ਹੋ, ਖਬਰ ਹੈ ਉਹਦੇ ਘਰ ਕੋਈ ਬੈਲ ਬੱਛਾ ਬਣ ਕੇ ਆ ਜਾਵੋ, ਤੁਸੀਂ ਪਰਮੇਸ਼ਵਰ ਦਾ ਨਾਂ ਲਓ ਇਸ ਵੇਲੇ। ਕਹਿੰਦਾ ਮੈਂ ਗੱਲਾਂ ਤਾਂ ਦੱਸੀਆਂ ਹੀ ਨੇ ਇਹਨਾਂ ਨੂੰ ਛੇਤੀ ਛੇਤੀ, ਉਹਨਾਂ ਨੇ ਇਹਨੇ ਨੂੰ ਉਹਦਾ ਹੋਰ ਵੀ ਮੰਦਾ ਹਾਲ ਹੋ ਗਿਆ, ਤਾਂ ਵਿਚਾਰੇ ਪੁੱਤਰ ਪੈਂਦ ਵੱਲ ਖੜੇ ਕਰਕੇ ਪਛਾਣਨ ਤੋਂ ਹਟ ਗਿਆ, ਥੋੜਾ ਥੋੜਾ ਪਛਾਣਦਾ। ਉਹ ਕਹਿਣ ਲੱਗੇ ਸੇਠ ਜੀ ਆਹ ਪਛਾਣੋ ਕੌਣ ਕੌਣ ਖੜੇ ਨੇ, ਨਾਂ ਲਓ ਇਹਨਾਂ ਦਾ, ਐ ਦੇਖੀ ਗਿਆ ਦੇਖੀ ਗਿਆ। ਉਹ ਕਹਿੰਦਾ ਤੁਸੀਂ ਚਾਰੇ ਦੁਕਾਨ ਬੰਦ ਕਰਕੇ ਆ ਗਏ, ਕੋਈ ਤਾਂ ਉੱਥੇ ਰਹਿਣਾ ਸੀ। ਇੰਨਾ ਕਿਹਾ ਤਾਂ ਉਹਦੇ ਪ੍ਰਾਣ ਨਿਕਲ ਗਏ। ਕਹਿੰਦੇ ਲਓ ਦੇਖੋ, ਸਾਰੀ ਜ਼ਿੰਦਗੀ ਵੀ ਕਹਿ ਨਹੀਂ ਸਕਿਆ ਤੇ ਹੁਣ ਅੰਤ ਵੇਲੇ ਵੀ ਨਾਂ ਨਹੀਂ ਲਿਆ, ਵੀ ਮੈਂ ਕਹਿ ਦਵਾਂ ਰਾਮ ਚੰਦਰਾ ਕ੍ਰਿਸ਼ਨ ਤੂੰ ਉੱਥੇ ਰਹਿਣਾ ਸੀ, ਵੀ ਸ਼ਾਇਦ ਇਹਦਾ ਧਿਆਨ ਫੇਰ ਪਰਮੇਸ਼ਵਰ ਵੱਲ ਆ ਜੇ। ਪਰਮੇਸ਼ਵਰ ਵੱਲ ਧਿਆਨ ਨਹੀਂ ਆਉਂਦਾ ਕਿਉਂਕਿ ਪਹਿਲਾਂ ਨਾਮ ਨਹੀਂ ਜਪਿਆ ਹੋਇਆ, ਬੰਦਗੀ ਨਹੀਂ ਕੀਤੀ ਹੋਈ, ਧਿਆਨ ਉਹਦਾ ਹੀ ਆਏਗਾ ਜਿਹੜਾ ਪਰਮੇਸ਼ਵਰ ਦਾ ਨਾਮ ਲਏ। ਜੇ ਕਿਉਂ ਕਹੇ ਵੀ ਅਜਮਲ ਦਾ ਕਿਉਂ ਆ ਗਿਆ, ਅਜਮਲ ਉੱਤੇ ਮਹਾਤਮਾ ਦਾ ਤਗੜਾ ਹੱਥ ਸੀ, ਉਹਨਾਂ ਦੀ ਵੇਲ ਸੀ ਉਹਨੂੰ ਉਧਾਰਨ ਦੀ, ਮਹਾਤਮਾ ਦੀ ਮਿਹਰ ਸੀ ਵੀ ਇਹਨੂੰ ਨਰਕ ਚ ਨਹੀਂ ਜਾਣ ਦੇਣਾ। ਉਹਦੇ ਮੁਖ ਤੋਂ ਰਾਮ ਕਹਾ ਲਿਆ, ਨਾਰਾਇਣ ਕਹਾ ਲਿਆ, ਨਾਰਾਇਣ ਸੁਧ ਆਈ ਅਜਾਮਲ ਕੋ ਅੰਤਕਾਲ ਮੇ, ਨਾਰਾਇਣ ਸੁਧ ਆਈ ਜਾਗਤ ਕੋ ਜੋਗੀ ਸ਼ਰਮਾ ਚਿਤ ਸੋ ਗਤ ਛਿਨਵੇ। ਕਬੀਰ ਸਾਹਿਬ ਕਹਿੰਦੇ ਕਹਿੰਦੇ ਤੂੰ ਐਸਾ ਨਾਮ ਹੁਣ ਤੋਂ ਹੀ ਜਪਣ ਲੱਗ ਜਾ ਜਦ ਤੋਂ ਤੈਨੂੰ ਸੁਰਤ ਆਈ ਹੈ ਸਵੇਰ ਤੋਂ ਹੀ ਛੋਟੀ ਉਮਰ ਤੋਂ, ਕਿਉਂ ਗਾਹਾਂ ਫੇਰ ਕੋਈ ਪਤਾ ਨਹੀਂ ਲੱਗਦਾ। ਇੱਕ ਤਾਂ ਕਾਲ ਦਾ ਭਰੋਸਾ ਕੋਈ ਨਹੀਂ ਕਿਹੜੇ ਵੇਲੇ ਆ ਜਾਵੇ, ਜੇ ਕੋਈ ਕਹੇ ਮੈਂ ਆਹ ਕੰਮ ਕਰਕੇ ਮੁੰਡਾ ਵਿਆਹ ਕੇ ਫੇਰ ਨਾਮ ਜਪੂ, ਆਹ ਤਾਂ ਗੱਲ ਚੱਲਦੀ ਨਹੀਂ ਹੁੰਦੀ। ਇਹ ਤਾਂ ਉਡਾਉਂਦੇ ਹੀ ਉੱਠ ਲੱਦ ਹੁੰਦੇ ਨੇ, ਰੌਲੇ ਗੌਲੇ ਦੇ ਵਿੱਚ ਜਬਰਦਸਤੀ ਉਹ ਨਾਮ ਜਪ ਹੋਇਆ ਕਰਦਾ, ਐ ਨਹੀਂ ਹੁੰਦਾ ਕਿਉਂਕਿ ਕਾਲ ਦਾ ਨਹੀਂ ਪਤਾ, ਉਹਦਾ ਕੋਈ ਟਾਈਮ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਲਿਖਦੇ ਨੇ,
ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਣਾ, ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਣਾ।
ਮੱਛੀਆਂ ਪਾਣੀ ਚ ਕਲੋਜ ਕਰ ਰਹੀਆਂ, ਗੁਰੂ ਮਹਾਰਾਜ ਦੇ ਸਮਾਧੀ ਤੋਂ ਉਥਾਨ ਹੋਣ ਤੋਂ ਬਾਅਦ ਅਚਾਨਕ ਆਪਦੀ ਨਿਗਾਹ ਮੱਛੀਆਂ ਤੇ ਪੈ ਰਹੀ ਹੈ। ਬੇਮਤਲਬੀ ਨਹੀਂ, ਜਿਸ ਜਿਸ ਮੱਛੀ ਦੇ ਉੱਤੇ ਨਿਗਾਹ ਪੈਂਦੀ ਹੈ ਉਹਦੀ ਉਹ ਕਲਿਆਣ ਹੁੰਦੀ ਤੁਰੀ ਜਾਂਦੀ ਹੈ। ਤੇ ਮਹਾਰਾਜ ਨੇ ਕੀ ਦੇਖਿਆ ਕਿ ਇੱਕ ਸ਼ਿਕਾਰੀ ਆਇਆ, ਇੱਕ ਮੱਛੀ ਬਹੁਤ ਕਲੋਲਾਂ ਕਰਦੀ ਫਿਰਦੀ ਹੈ ਪਾਣੀ, ਬਹੁਤ ਸੋਹਣੀ ਹੈ, ਤੇ ਉਹਨੇ ਆ ਕੇ ਜਾਲ ਪਾ ਲਿਆ, ਜਾਲ ਦੇ ਵਿੱਚ ਹੋਈ ਮੱਛੀ ਪਹਿਲਾਂ ਫਸ ਗਈ। ਮਹਾਰਾਜ ਕਹਿੰਦੇ ਇਹ ਮੱਛਲੀ ਤੈਨੂੰ ਭੁੱਲ ਗਏ, ਪਤਾ ਨਹੀਂ ਸੀ ਵੀ ਜਾਲ ਪੈ ਗਿਆ, ਮੱਛਲੀ ਜਾਲ ਨਾ ਜਾਣਿਆ ਸਰਖਾ ਰਾਸ ਦਾ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ, ਕਿਉਂ ਵਿਸਾ ਕਰਿਆ ਇਹਦਾ, ਤੂੰ ਇੰਨੀ ਸਿਆਣੀ ਸੀ, ਇੰਨੀ ਸੁੰਦਰਤਾ ਤੈਨੂੰ ਵਾਹਿਗੁਰੂ ਜੀ ਨੇ ਬਖਸ਼ੀ ਸੀ, ਕਿੰਨੀਆਂ ਸੋਹਣੀਆਂ ਤੇਰੀਆਂ ਅੱਖਾਂ, ਕਿੰਨੀਆਂ ਸੋਹਣੇ ਤੇਰੇ ਸਰੀਰ ਦੇ ਉੱਤੇ ਸਜਾਵਟ ਵਗੈਰਾ ਲੱਗੀ ਹੋਈ ਤੇ ਤੈਂ ਵਿਸਾਹ ਕਿਉਂ ਕਰਿਆ ਜਾਲ ਦਾ? ਉਹਨੇ ਤਾਂ ਫੜਨਾ ਸੀ, ਕੀਤੇ ਕਾਰਨ ਪਾਕੜੀ ਕਾਲ ਨਾ ਟਲਿਆ ਸਿਰੋਂ, ਕਾਲ ਟਲਿਆ ਨਾ ਨਾ ਸਿਰ ਦੇ ਉੱਤੋਂ, ਪਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾਂ, ਪਵੇ ਚਿੰਤਾ ਜਾਲ। ਕਿਹੜੇ ਵੇਲੇ ਜਾਲ ਪੈ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ। ਰੋਜ਼ ਦੁਨੀਆਂ ਚ ਦੇਖਦੇ ਹਾਂ, ਚੰਗਾ ਭਲਾ ਬੰਦਾ ਹੁੰਦਾ ਕਹਿੰਦੇ ਜੀ ਤੁਰ ਗਿਆ, ਪਹਿਲਾਂ ਤਾਂ ਉਹਨੂੰ ਯਾਦ ਚਿੱਤ ਚੇਤੇ ਵੀ ਨਹੀਂ ਹੁੰਦਾ। ਫਰੀਦਾ ਦਰਿਆ ਦੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਚਿੰਤੇ ਵਾਜ ਪਏ, ਵਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸਗਾਲੀ ਰੱਬ ਕੀਆਂ। ਪਤਾ ਹੁੰਦਾ ਕਿਸੇ ਨੂੰ ਵੀ ਕਿਹੜੇ ਵੇਲੇ ਬਾਜ ਨੇ ਝਪਟਾ ਮਾਰਨੇ। ਮਹਾਰਾਜ ਕਹਿੰਦੇ ਉਹ ਤੈਨੂੰ ਦੇਖ ਰਿਹਾ, ਤੂੰ ਉਸ ਨੂੰ ਨਹੀਂ ਦੇਖ ਰਿਹਾ।
ਕਾਲ ਹੇੜੀ ਨੇ ਗਲੇ ਲਾ ਮਾਰਨਾ ਚੁਗਾ ਬੈਠਾ ਕੇ ਹਾਂ
ਕੋਈ ਪਤਾ ਨਹੀਂ ਹੈ ਨੈ ਬਾਰਕ ਨੈ ਜੋ ਨੇ ਨੈ ਬਿਰਦੀ ਤਜਬੰਦ ਉਹ ਵੇਰਾ ਨਾ ਬੁਝੀਏ ਜੋ ਆਏ ਪਰੇ ਜੰਮ। ਥੋੜੇ ਦਿਨ ਪਹਿਲਾਂ ਇੱਕ ਕੋਈ ਨੌਜਵਾਨ ਇੱਥੋਂ ਤੁਰਿਆ ਜਾਂਦਾ ਸੜਕ ਦੇ ਕੰਢੇ ਤੇ, ਪਿਛਲੇ ਟਿਊਬਵੈਲ ਤੇ ਪਤਾ ਨੀ ਮਨ ਵਿੱਚ ਕੀ ਖਿਆਲ ਆਇਆ ਜਾਂ ਕਾਲ ਨੇ ਪ੍ਰੇਰਨਾ ਕਰੀ। ਆਪਣੀ ਜਾਨ ਦੇ ਵਿੱਚ ਤਾਂ ਉਹ ਕਿਸੇ ਕਮਰੇ ਚ ਵੜਦਾ ਮਹਿਸੂਸ ਹੁੰਦਾ, ਲੇਕਿਨ ਅੱਗੇ ਖੂਹ ਸੀ, ਦੜਾਮ ਥੱਲੇ ਗਿਆ, ਗਰਦਨ ਟੁੱਟ ਗਈ। ਪਤਾ ਸੀ ਉਸ ਬੰਦੇ ਨੂੰ ਬਈ ਅਗਲਾ ਹੀ ਕਦਮ ਮੇਰੀ ਮੌਤ ਵਿੱਚ ਬਦਲ ਜਾਣਾ। ਸੋ ਇਸ ਕਰਕੇ ਕਹਿੰਦੇ ਸਵੇਰ ਜਲਦੀ ਨਾਮ ਜਪ ਲੈ, ਹਿਰਦੇ ਰਾਮ ਕੀ ਨਾ ਜਪੇ ਸਵੇਰਾ। ਕਿਉਂ ਨੀ ਜਪਦਾ ਨਾਮ? ਇਹ ਕੋਈ ਬੀਬੀ ਸੀ, ਸੇਠ ਸੀਗੇ ਚੰਗੇ ਵਧੀਆ, ਪੁੰਨਦਾਨ ਤੋਂ ਖਾਲੀ ਸੀ, ਰੂਹਾਨੀਅਤ ਦੀ ਸੋਝੀ ਨਹੀਂ ਸੀ, ਬੜੇ ਹੈਂਕੜਬਾਜ਼ ਸੀਗੇ ਤੇ ਉਹਦੇ ਦਰਵਾਜ਼ੇ ਦੇ ਉੱਤੇ ਜਾ ਕੇ ਕਿਸੇ ਬੱਚੇ ਨੇ ਜੋ ਸਾਧੂ ਲਿਬਾਸ ਦੇ ਵਿੱਚ ਸੀ ਬ੍ਰਹਮਚਾਰੀ, ਉਸਨੇ ਆਵਾਜ਼ ਦਿੱਤੀ ਕਿ ਸਤਿ ਕਰਤਾਰ, ਸਾਧੂਆਂ ਵਾਸਤੇ ਭੋਜਨ ਲਿਆਓ ਭਾਈ। ਬੀਬੀ ਲੈ ਕੇ ਚਲੀ ਗਈ, ਪ੍ਰਸ਼ਾਦਾ ਤਿਆਰ ਸੀ, ਜਾ ਕੇ ਜਦੋਂ ਦਿੱਤਾ ਤਾਂ ਉਸ ਵੇਲੇ ਉਹਨੇ ਰਮਜ਼ ਮਾਰੀ ਉਸ ਨੂੰ, ਛੋਟੇ ਬੱਚੇ ਨੂੰ, ਦਸ ਕੁ ਸਾਲ ਦਾ, ਨੌ ਕੁ ਸਾਲ ਦਾ ਬੱਚਾ ਸੀ। ਕਹਿਣ ਲੱਗੀ ਬਾਲੇ ਅੱਜ ਹੁਣ ਸਵੇਰ, ਇਹ ਲੜਕੇ ਅਜੇ ਤਾਂ ਤੂੰ ਛੋਟਾ ਹੈ, ਤੇ ਤੈਨੂੰ ਲਗਨ ਕਿੱਥੋਂ ਲੱਗ ਗਈ ਭਜਨ ਬੰਦਗੀ? ਹੱਥ ਤੇਰੇ ਮਾਲਾ ਹੈ ਤੇ ਤੇਰਾ ਚਿਹਰਾ ਮੋਹਰਾ ਜਿਹੜਾ ਹੈ ਬਰਾਗੀਆਂ ਵਾਲਾ ਹੈ, ਚੰਗੇ ਨਾਮ ਜਪਣ ਵਾਲਿਆ ਚਾਂਚਲ ਨਹੀਂ ਹੈ, ਇਹ ਤੈਨੂੰ ਲਗਨ ਕਿਵੇਂ ਲੱਗ? ਕਹਿਣ ਲੱਗਿਆ ਬਾਈ ਅੱਜ ਨੂੰ ਸਵੇਰ ਕਾਲ ਡਰ ਕਾਲ ਕਾ। ਕਹਿਣ ਲੱਗਿਆ ਮੈਨੂੰ ਡਰ ਹੈ ਕਾਲ ਦਾ, ਪਤਾ ਨਹੀਂ ਕਿਹੜੇ ਵੇਲੇ ਜਲੇਲਾ ਮਾਰ ਦੇਵੇ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਇੱਕ ਬੱਚਾ ਆਉਂਦਾ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਕਾਲ ਤੋਂ ਬਚਾਓ। ਮਹਾਰਾਜ ਕਹਿਣ ਲੱਗੇ ਪ੍ਰੇਮੀਆ ਤੂੰ ਤਾਂ ਅਜੇ ਬੱਚਾ, ਡੰਗਰ ਚਾਰਦਾ ਫਿਰਦਾ, ਅਜੇ ਤਾਂ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਣੀ। ਕਹਿੰਦਾ ਮਹਾਰਾਜ ਮੈਨੂੰ ਕਾਲ ਤੋਂ ਡਰ ਲੱਗ ਰਿਹਾ। ਕਹਿਣ ਲੱਗੇ ਕੀ ਗੱਲ? ਕਹਿਣ ਲੱਗਿਆ ਮਹਾਰਾਜ ਮੇਰੀ ਮਾਤਾ ਨੇ ਮੈਨੂੰ ਕਿਹਾ ਵੀ ਜਾ ਅੱਗ ਵਿੱਚ। ਮੈਂ ਲੱਕੜੀਆਂ ਲੈ ਲਈਆਂ, ਫੁੱਕਾ ਮਾਰ ਕੇ ਕੌਲਾ ਹੋ ਗਿਆ, ਲੱਕੜੀਆਂ ਨੂੰ ਅੱਗ ਨਾ ਲੱਗੀ। ਮੇਰੀ ਮਾਤਾ ਕਹਿਣ ਲੱਗੀ ਬੇਟਾ ਐ ਨੀ ਲੱਗਿਆ ਕਰਦੀ, ਪਹਿਲਾਂ ਨਿੱਘੇ ਨਿੱਘੇ ਡੱਕੇ ਲਿਆ, ਫੇਰ ਉਹ ਤੋਂ ਛੋਟੀ ਛੋਟੀਆਂ ਲੱਕੜੀਆਂ ਲੈ, ਉਹਨਾਂ ਨੂੰ ਲੱਗੂ ਤਾਂ ਬੜੀਆਂ ਨੂੰ ਲੱਗੂ। ਸੋ ਮਹਾਰਾਜ ਮੈਂ ਸੋਚਦਾ ਰਿਹਾ ਵੀ ਛੋਟੀਆਂ ਜਿਹੜੀਆਂ ਲੱਕੜੀਆਂ ਨੇ ਇਹਨਾਂ ਨੂੰ ਪਹਿਲਾਂ ਅੱਗ ਲੱਗ ਜਾਂਦੀ ਹੈ, ਬੜੀਆਂ ਨੂੰ ਤਾਂ ਦੇਰ ਨਾ ਲੱਗਦੀ। ਸੱਚੇ ਪਾਤਸ਼ਾਹ ਸਾਡੇ ਪਿੰਡ ਦੇ ਉੱਤੇ ਦੁਸ਼ਮਣਾਂ ਨੇ ਹਮਲਾ ਕਰਤਾ, ਜਿਹੜੇ ਤਾਂ ਵੱਡੇ ਸੀ ਉਹ ਤਾਂ ਆਪਣੇ ਬਲ ਨਾਲ ਬਚ ਗਏ, ਬੱਚੇ ਬਹੁਤ ਮਾਰੇ ਗਏ। ਸੋ ਮੈਨੂੰ ਕਾਲ ਦਾ ਡਰ ਹੈ ਮਹਾਰਾਜ, ਕਿਰਪਾ ਕਰੋ। ਸੋ ਮਹਾਰਾਜ ਨੇ ਕਿਹਾ ਬੱਚਿਆ ਤੂੰ ਬੱਚਾ ਨਹੀਂ ਹੈ, ਤੂੰ ਤਾਂ ਬੁੱਢਾ ਹੈ, ਬੁੱਢੇ ਵਾਲੀਆਂ ਗੱਲਾਂ ਕਰਦਾ। ਸੋ ਬੱਚਾ ਕਹਿਣ ਲੱਗਿਆ ਬਾਈ ਡਰ ਕਾਲ ਕਾ, ਮੈਨੂੰ ਕਾਲ ਦਾ ਡਰ ਲੱਗਿਆ ਹੋਇਆ ਕਿਉਂਕਿ ਕਾਲ ਦਾ ਕੋਈ ਭਰੋਸਾ ਨਹੀਂ ਹੈ, ਕਿਹੜੇ ਵੇਲੇ ਆ ਕੇ ਗਰੇਲਾ ਮਾਰੇ, ਤੇ ਮੈਨੂੰ ਤਾਂ ਇੰਨਾ ਵਿਸ਼ਵਾਸ ਹੈ ਜਿਵੇਂ ਬਿੱਲਾ ਚਿੜੀਆਂ ਨੂੰ ਫੜਨ ਵਾਸਤੇ ਸ਼ਹਿ ਲਾਈ ਬੈਠਾ ਹੁੰਦਾ, ਐ ਕਾਲ ਹਰ ਬੰਦੇ ਦੇ ਸਿਰ ਤੇ ਕੂਕ ਰਿਹਾ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਆ ਕੇ ਝਪਟਾ ਮਾਰ ਦੇ। ਇਸ ਤਰ੍ਹਾਂ ਦਾ ਸਾਡਾ ਹਾਲ ਹੋਣ ਦੇ ਬਾਵਜੂਦ ਵੀ ਅਸੀਂ ਪਰਮੇਸ਼ਰ ਵੱਲ ਧਿਆਨ ਨਹੀਂ ਦਿੰਦੇ ਤੇ ਕਹਿਣ ਲੱਗਿਆ ਅਸਮਾਨ ਕਹਿੰਦਾ ਇਹ ਜ਼ਮੀਨ, ਇਹ ਬੰਦਾ ਜਦ ਗਾਫਲ ਹੁੰਦਾ ਫੇਰ ਉਹਨੂੰ ਲੇਖੇ ਦੇਣੇ ਪੈਂਦੇ ਨੇ, ਉਲਾਮੇ ਜੀ ਸਹੇ ਇੱਥੇ ਤਾਂ ਕਰ ਜਾਂਦਾ, ਭਾਵੇਂ ਇੱਥੇ ਗੁਰੂ ਮਹਾਂਪੁਰਸ਼ ਇਹਨੂੰ ਆਵਾਜ਼ਾਂ ਦਿੰਦੇ ਨੇ ਬਈ ਉਹ ਕੰਮ ਨਾ ਕਰੋ ਜਿਹਦੇ ਕਰਕੇ ਵਾਹਿਗੁਰੂ ਭੁੱਲ ਜਾਵੇ। ਫਰੀਦਾ ਜਿੰਨੀ ਕੰਮੀ ਨਾਏ ਗੁਣ ਤੇ ਕੰਬੜੇ ਵਿਸਾਰ, ਵਿਸਾਰ ਦੇ ਭੁੱਲ ਜਾ ਉਹਨਾਂ ਕੰਮਾਂ, ਕਿਉਂ ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਦਰਬਾਰ। ਤੈ ਸਾਈਂ ਦੇ ਦਰਬਾਰ ਖੜੇ ਹੋਣਾ ਕਟਹਿਰੇ ਚ ਜਾ ਕੇ, ਉੱਥੇ ਤੇਤੇ ਪੁੱਛ ਹੋਣੀ ਹੈ, ਇੱਥੇ ਚਾਹੇ ਤੈਨੂੰ ਪੁੱਛੇ ਚਾਹੇ ਨਾ ਕੋਈ ਪੁੱਛੇ, ਉਹਦਾ ਬਹੁਤ ਔਖਾ ਹੋ ਜਾਣਾ। ਤੇ ਜਿਹੜੀ ਉਹਨਾਂ ਦੀ ਮਾਰ ਹੈ ਉਹ ਨਹੀਂ ਸਹੀ ਜਾਣੀ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ। ਜਿਨ੍ਹਾਂ ਦੀ ਸੁਰਤ ਪਹੁੰਚਦੀ ਆ ਉਹਨਾਂ ਥਾਵਾਂ ਤੇ, ਉਹ ਦੱਸਦੇ ਆ ਕਿ ਜਿਸ ਵਕਤ ਜਮਦੂਤ ਦਾ ਹੰਟਰ ਪੈਂਦਾ, ਕਿੱਡਾ ਵੱਡਾ ਰਾਠ ਕਿਉਂ ਨਾ ਹੋਵੇ, ਕਹਿੰਦੇ ਹੋਸ਼ ਚ ਨਹੀਂ ਰਹਿੰਦਾ ਉਹ, ਤੇ ਦੁੱਖ ਦਾ ਅੰਦਾਜ਼ਾ ਲਾਉਂਦੇ ਨੇ ਵੀ 400 ਵਾਰੀ ਇੱਕ ਥਾਂ ਦੇ ਉੱਤੇ ਤਲਵਾਰ ਲੱਗ ਜਾਵੇ, ਇੱਕ ਫੱਟ ਹੋ ਗਿਆ ਉਹਦੇ 400 ਵਾਰੀ ਮਾਰੀ ਆ, ਜਿੰਨਾ ਦੁੱਖ ਹੈ। ਤੇ ਜੇ 100 ਵਾਰੀ ਬਿੱਛੂ ਲੜ ਜਾਵੇ ਇੱਕੋ ਥਾਂ ਦੇ ਉੱਤੇ, ਇੰਨਾ ਦੁੱਖ ਜਮਦੂਤਾਂ ਦੇ ਇੱਕ ਹੰਟਰ ਦਾ ਹੋਇਆ ਕਰਦਾ। ਕਹਿੰਦੇ ਸਹੀ ਨਹੀਂ ਜਾਂਦੀ, ਪਰ ਅਸੀਂ ਤਾਂ ਖੁਸ਼ ਕਿਸਮਤ ਹਾਂ ਕਿਉਂਕਿ ਸਾਨੂੰ ਇੱਕ ਸਾਧੂ ਮਿਲ ਗਿਆ। ਉਹ ਸਾਧੂ ਨੇ ਆਪਣੇ ਪੱਲੇ ਨਾਲ ਲਾ ਲਿਆ ਸਾਨੂੰ, ਹੁਣ ਜਮੂਦ ਦਾ ਬਸ ਨਹੀਂ ਚੱਲਦਾ। ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਚੱਲਣਾ। ਜੇ ਤਾਂ ਲੱਗ ਗਿਆ ਤਾਂ ਬਚ ਗਿਆ, ਜੇ ਲੱਗਿਆ ਹੀ ਨਹੀਂ ਫੇਰ ਨਹੀਂ ਬਚਦਾ। ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਮਹਾਰਾਜ, ਬੇਦੀ ਸਾਹਿਬ, ਉਨੇ ਸਾਹਿਬ ਵਾਲੇ ਜੋ ਰਾੜੇ ਸਾਹਿਬ ਦੀ ਸੰਪਰਦਾ ਦੇ ਉੱਪਰਲੇ ਮਹਾਤਮਾ ਨੇ, ਭਾਈ ਦਿਆਲ ਸਿੰਘ ਜੀ ਤੋਂ ਤੀਸਰੇ ਥਾਂ ਤੇ, ਆਪਦੇ ਲੰਗਰ ਦੇ ਅੰਦਰ ਇੱਕ ਭਾਈ ਸੇਵਾ ਕਰਿਆ ਕਰਦਾ ਸੀ, ਨਾਮ ਸੀ ਉਸਦਾ ਭਾਗ ਸਿੰਘ। ਮਾਤਾ ਵੀ ਆਉਂਦੀ ਸੀ, ਮਾਤਾ ਆ ਕੇ ਬਰਤਨ ਮਾਂਜਦੀ ਸੀ, ਝਾੜੂ ਦਿੰਦੀ ਸੀ, ਹੋਰ ਵੀ ਸੇਵਾ ਕਰਦੀ ਸੀ, ਬਸਤਰ ਧੋਂਦੀ ਸੀ। ਕਈ ਘੰਟੇ ਸੇਵਾ ਕਰਕੇ ਫਿਰ ਆਪਣੇ ਘਰ ਨੂੰ ਜਾਇਆ ਕਰਦੀ ਸੀ। ਤਾਂ ਇੱਕ ਦਿਨ ਬਾਬਾ ਜੀ ਕੋਲ ਆਏ ਆ ਕੇ ਉਦਾਸ ਹੋ ਕੇ ਕਹਿਣ ਲੱਗੇ ਕਿ ਬਾਬਾ ਜੀ, ਭਾਈ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਬਾਬਾ ਜੀ ਅੰਤਰ ਧਿਆਨ ਹੋ ਕੇ ਦੇਖਣ ਲੱਗੇ ਵੀ ਕੀ ਗਤੀ ਹੋ ਰਹੀ ਹੈ ਉਹਦੀ, ਜੇ ਜਿਉਂ ਦੂਤਾਂ ਨੇ ਫੜੀ ਹੋਈ ਹੈ ਤਾਂ ਛਡਾ ਦਈਏ। ਸਾਰੀ ਗੱਲ ਸਮਝ ਕੇ ਕਹਿਣ ਲੱਗੇ ਕਿ ਉਹਦਾ ਦੇਹ ਦਾ ਸੰਸਕਾਰ ਨਾ ਕਰਿਓ, ਉਹਨੇ ਜਿਉਂਦੀ ਹੋ ਜਾਣਾ, ਉਹਦਾ ਅਜੇ ਸਮਾਂ ਬਚਦਾ, ਗਲਤੀ ਨਾਲ ਲੈ ਗਈ। ਉਹ ਜਦ ਧਰਮਰਾਜ ਦੇ ਲੈ ਕੇ ਗਏ, ਮਾਰਿਆ ਤਾਂ ਹੈ ਨਾ, ਕਿਉਂਕਿ ਮਾਰਨਾ ਤਾਂ ਜੇ ਸਾਧੂ ਦੀ ਸੇਵਾ ਕਰਨੀ ਤਾਂ ਇੱਕ ਪਾਸੇ ਰਹਿ ਗਈ, ਜੇ ਕੋਈ ਦੋਏ ਹੱਥ ਜੋੜ ਕੇ ਪਿਆਰ ਨਾਲ ਪਹਿਲਾਂ ਫਤਿਹ ਵੀ ਬੁਲਾ ਦੇਵੇ ਨਾ, ਨਿਮਰਤਾ ਤੇ ਸ਼ਰਧਾ ਦੇ ਨਾਲ। ਮਹਾਰਾਜ ਕਹਿੰਦੇ ਪਿਆਰਿਓ, ਉਹਨੂੰ ਜਮਦੂਤ ਨਹੀਂ ਕੁਛ ਕਹੇਗਾ, ਜੋ ਨਿਰੰਕਾਰ ਦਾ ਹੁਕਮ ਹੈ। ਜੇ ਕੋ ਜੀਓ ਕਹੇ ਉਹਨਾਂ ਕੋ, ਤਿੰਨ ਜਮ ਕੀ ਤਲਬ ਨਾ ਹੋਏ। ਜਮਦੂਤ ਨਹੀਂ ਉਸ ਨੂੰ ਕੁਛ ਕਹਿ ਸਕਦੇ। ਇੱਕ ਮਹਾਤਮਾ ਸੀ, ਲਾਹੌਰ ਵਿੱਚ ਰਹਿੰਦੇ ਸੀ, ਗੁਰੂ ਛੇਵੇਂ ਪਾਤਸ਼ਾਹ ਉਹਨਾਂ ਦੇ ਕੋਲ ਗਏ ਸੀਗੇ, ਰਸਤੇ ਵਿੱਚ ਬਾਬੇ ਬੁੱਢਾ ਜੀ ਕੋਲ ਜਾਂਦੇ ਜਾਂਦੇ ਤਾਂ ਉਹ ਦਰਸ਼ਨ ਕਰਨ ਮਹਾਰਾਜ ਜੀ ਦੇ ਆਇਆ। ਬੜਾ ਕਰਨੀ ਕਮਾਈ ਵਾਲਾ ਮਹਾਤਮਾ ਸੀ ਤੇ ਮਹਾਰਾਜ ਜੀ ਨੇ ਇੱਕ ਸਵਾਲ ਕਰਿਆ, ਕਹਿਣ ਲੱਗੇ ਭਗਤ ਜੀ, ਤੁਸੀਂ ਤਾਂ ਮੌਜਾਂ ਨਾਲ ਰਹਿੰਦੇ ਹੋ, ਆ ਸਾਡੇ ਮਗਰ ਖਾਮ ਖਾਮ ਮੁਗਲ ਪਏ ਰਹਿੰਦੇ ਨੇ। ਉਹ ਸਿੱਧਾ ਸਵਾਲ ਸੀ, ਕਹਿਣ ਲੱਗਿਆ ਮਹਾਰਾਜ, ਤੁਸੀਂ ਮੁਗਲਾਂ ਦੀ ਕੁੱਤੀ ਬੰਨੀ ਹੋਈ ਹੈ ਪਾਵੇ ਨਾਲ, ਉਹ ਕੁੱਤੇ ਭੌਂਕੀ ਜਾਂਦੇ ਨੇ। ਮਤਲਬ ਕੀ ਸੀ ਵੀ ਤੁਸੀਂ ਮਾਇਆ ਨੂੰ ਆਉਣ ਦੇ ਤਾ ਤੇ ਮਾਇਆ ਆਏਗੀ ਤਾਂ ਫਿਰ ਇਹਨਾਂ ਨੇ ਵੀ ਆਉਣਾ ਝਗੜੇ ਝਾਟੇ ਵਾਲਿਆਂ ਨੇ, ਜਿੱਥੇ ਮਾਇਆ ਹੋਏਗੀ ਉੱਥੇ ਰੌਲਾ ਗੌਲਾ ਵੀ ਜ਼ਰੂਰ ਮੱਚਦਾ। ਇਹ ਕੁੱਤੀ ਖੋਲ ਦੋ, ਆਪੇ ਹਟ ਜਾਣਗੇ। ਕਹਿੰਦੇ ਸੰਤ ਜੀ, ਹੁਣ ਤਾਂ ਅਸੀਂ ਨਹੀਂ ਕੁੱਤੀ ਖੋਲਣੀ, ਹੁਣ ਤਾਂ ਜਿਹੜਾ ਕੁੱਤਾ ਆਊ ਉਹਦਾ ਸਿਰੇ ਪਾੜਨਾ। ਕੌਤਕ ਸੀ ਕੋਈ, ਆਪਣਾ ਰਮਨ ਸੀ, ਤੇ ਉਹ ਮਹਾਤਮਾ ਦੇ ਮਨ ਵਿੱਚ ਆਇਆ ਕਿ ਬਹੁਤੀ ਸੰਗਤ ਆਉਣ ਲੱਗ ਗਈ। ਜਿਹੜੇ ਮਹਾਤਮਾ ਨਿਰਵਿਰਤੀ ਪੱਖ ਦੇ ਹੁੰਦੇ ਨੇ, ਪ੍ਰਵਿਰਤੀ ਤੇ ਨਿਰਵਿਰਤੀ ਦੋ ਤਰ੍ਹਾਂ ਦੇ ਮਹਾਤਮਾ ਹੁੰਦੇ ਨੇ। ਪ੍ਰਵਿਰਤੀ ਵਾਲੇ ਮਹਾਤਮਾ ਉਹ ਹੁੰਦੇ ਆ ਜਿਨ੍ਹਾਂ ਦੇ ਅੰਦਰ ਫੁਰਨਾ ਆ ਜਾਵੇ ਕਿ ਸੰਸਾਰ ਦਾ ਭਲਾ ਕਰਨਾ। ਉਹ ਭਲਾ ਕਰਨ ਵਾਸਤੇ ਹਸਪਤਾਲ ਬਣਾਉਂਦੇ ਨੇ, ਸਕੂਲ ਬਣਾਉਂਦੇ ਨੇ, ਆਸ਼ਰਮ ਬਣਾਉਂਦੇ ਨੇ, ਉੱਥੇ ਠਹਿਰਦੇ ਨੇ, ਦਵਾਈਆਂ ਦਿੰਦੇ ਨੇ, ਹੋਰ ਅਨੇਕਾਂ ਕੰਮ ਕਰਦੇ ਨੇ ਤਾਂ ਕਿ ਸੰਸਾਰ ਦਾ ਭਲਾ ਹੁੰਦਾ ਰਹੇ। ਆਪ ਲੰਗਰ ਤਿਆਰ ਕਰਦੇ ਨੇ, ਆਪ ਕੀਰਤਨ ਕਰਨ ਜਾਂਦੇ ਨੇ, ਪੈਸੇ ਲਿਆਉਂਦੇ ਆ, ਮਾਇਆ ਲਿਆ ਲਿਆ ਕਿ ਲੰਗਰਾਂ ਰਾਸ਼ਨਾਂ ਚ ਜਮ੍ਹਾਂ ਕਰ ਦਿੰਦੇ ਨੇ ਤੇ ਸਕੂਲ ਚਲਾ ਲੈਂਦੇ ਨੇ, ਸਕੂਲਾਂ ਦੇ ਖਰਚਿਆਂ ਵਾਸਤੇ ਚਲਾਉਂਦੇ ਨੇ, ਹਸਪਤਾਲ ਚਲਾ ਲੈਂਦੇ ਨੇ ਉਹਨਾਂ ਦੇ ਖਰਚਿਆਂ ਵਾਸਤੇ। ਸੋ ਉਹਨਾਂ ਦੀ ਮਹਿਮਾ ਵੱਧ ਜਾਂਦੀ ਹੈ ਬਹੁਤੀ, ਵਧਣ ਦੇ ਨਾਲ ਸੰਗਤ ਵੀ ਵੱਧ ਜਾਂਦੀ ਹੈ। ਉਹ ਸੰਗਤ ਬਹੁਤੀ ਆਉਣ ਲੱਗ ਜਾਵੇ, ਭਜਨ ਬੰਦਗੀ ਚ ਘਾਟਾ ਪੈ ਜਾਂਦਾ। ਕਿਉਂ ਪੈਂਦਾ? ਕਿਉਂਕਿ ਰਾਮ ਦੇ ਪਿਆਰੇ ਤਾਂ ਨਹੀਂ ਆਇਆ ਕਰਦੇ, ਗਰਜਾਂ ਦੇ ਬੰਨੇ ਹੋਏ ਭੀੜਾਂ ਦੀਆਂ ਭੀੜਾਂ ਤੁਰੀਆਂ ਹੁੰਦੀਆਂ। ਮੈਂ ਬਿਮਾਰ ਹਾਂ ਜੀ, ਮੇਰਾ ਕੰਮ ਨਹੀਂ ਚੱਲਦਾ ਜੀ, ਮੇਰੇ ਉੱਤੇ ਛਾਇਆ ਜੀ, ਮੇਰੀ ਮੱਝ ਨਹੀਂ ਦੁੱਧ ਦਿੰਦੀ, ਮੇਰੀ ਗਊ ਨਹੀਂ ਦਿੰਦੀ, ਉਹ ਹਰੀਆਂ ਨਹੀਂ ਹੋਈਆਂ ਜੀ। ਕਿਹੜਾ ਕੰਮ ਹੈ ਜਿਹੜਾ ਸੰਤਾਂ ਤੋਂ ਨਹੀਂ ਕਰਾਉਂਦੇ? ਮੇਰਾ ਮੁੰਡਾ ਨਹੀਂ ਪੜ੍ਹਦਾ ਜੀ, ਜਿੱਦ ਕਰਦਾ ਜੀ, ਸਕੂਲ ਨਹੀਂ ਜਾਂਦਾ ਜੀ। ਇੱਕ ਗੱਲ ਤਾਂ ਨਹੀਂ ਹੈ, ਦੁਨੀਆਂ ਭਰ ਦੀਆਂ ਜੀ ਮੁਕੱਦਮਾ ਚੱਲ ਪਿਆ ਮੇਰੇ ਤੇ ਝੂਠਾ ਕੇਸ ਕਰਤਾ, ਮੈਨੂੰ ਘਰੋਂ ਕੱਢਦਾ ਜੀ ਲੈਂਡ ਲਾਰਡ, ਮੈਨੂੰ ਰਹਿਣ ਨਹੀਂ ਦਿੰਦਾ, ਉਹ ਆਉਂਦਾ ਜੀ ਮੇਰਾ ਕਿਰਾਏਦਾਰ ਨਹੀਂ ਨਿਕਲਦਾ, ਹੁਣ ਕਿਹਦੀ ਮਦਦ ਕਰਨ, ਕਿਹਨੂੰ ਛੱਡਣ, ਦੋਵੇਂ ਆਉਂਦੇ ਨੇ। ਉਹ ਦੂਆ ਮੁਕੱਦਮੇ ਵਾਲਾ ਆ ਜਾਂਦਾ ਜੀ ਮੈਂ ਸੱਚਾ ਮੇਰੇ ਉੱਤੇ ਝੂਠਾ ਮੁਕੱਦਮਾ ਕਰਿਆ, ਉਹ ਵੀ ਆ ਗਿਆ ਉਹ ਵੀ ਆ ਗਿਆ, ਉਹ ਪ੍ਰੋਬਲਮ ਖੜੇ ਕਰਦੇ। ਸਭ ਕਿਸਮ ਦੀਆਂ ਗੱਲਾਂ ਜਿੰਨੀਆਂ ਹੈ ਜਿੰਨੇ ਬੰਦੇ ਉਨੀਆਂ ਗੱਲਾਂ ਸੰਤਾਂ ਕੋਲ ਆਉਂਦੀਆਂ, ਉਹਨਾਂ ਦੇ ਵਿੱਚੋਂ ਕੁਛ ਐਸੀਆਂ ਗਹਿਰੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਮਨ ਨੂੰ ਲੱਗ ਜਾਂਦੀਆਂ, ਮਨ ਨੂੰ ਲੱਗ ਕੇ ਸੰਸਕਾਰ ਬਣ ਜਾਂਦੇ ਆ, ਜਦ ਭਜਨ ਕਰਦੇ ਆ ਉਹ ਗੱਲ ਮੂਹਰੇ ਆਉਂਦੀ ਹੈ, ਫਿਰ ਸੰਤ ਵਿਚਾਰ ਕਰਦੇ ਨੇ ਵੀ ਇਹ ਤਾਂ ਗੱਲ ਹੋ ਗਈ ਗਲਤ। ਚਾਲੇ ਤੇ ਹਰ ਮਿਲਣ ਕੋ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀ ਉਹਨਾਂ ਮੀਤ, ਬਹੁਤੇ ਬਣਾ ਲਏ ਬਹੁਤੇ ਬੰਦੇ ਆਉਣ ਜਾਣ ਲੱਗ ਗਏ ਤੇ ਵਾਹਿਗੁਰੂ ਮਿੱਤਰ ਨਾ ਬਣਾਇਆ। ਚਾਲੇ ਤੇ ਹਰ ਮਿਲਣ ਕੋ ਵਿਚੇ ਅਟਕੇ ਉੱਚੀ, ਚੱਲੇ ਤਾਂ ਰੱਬ ਨੂੰ ਮਿਲਣ ਵਾਸਤੇ ਸੀ, ਹੋਰੇ ਸਿੱਟੇ ਖੜੇ ਕਰ ਲਏ, ਘਰ ਛੱਡਿਆ ਬਾਹਰ ਛੱਡਿਆ, ਮੁੜ ਕੇ ਹੋਰੇ ਦੁਨੀਆਂ ਭਰ ਦੇ ਦੁੱਖ ਚੱਕਣ ਲੱਗ ਗਏ। ਦੁੱਖ ਤਾਂ ਆਪਣਾ ਹੀ ਬਹੁਤ ਸੀਗਾ, ਜਮਾਂ ਦਾ ਹੀ ਬਹੁਤ ਸੀ, ਪਰ ਇਹ ਤਾਂ ਸੰਸਾਰ ਦਾ ਦੁੱਖ ਲੈਣ। ਭਾਈ ਵੀਰ ਸਿੰਘ ਲਿਖਦੇ ਨੇ ਕਿ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਵੇ, ਕਹਿੰਦੇ ਇੰਨਾ ਦਬ ਜਾਂਦਾ ਬੋਝ ਨਹੀਂ ਚੱਕ ਹੁੰਦਾ, ਫੁਰਨੇ ਆਉਂਦੇ ਨੇ ਵੀ ਕਿਵੇਂ ਹਟੇ, ਕਈ ਵਾਰੀ ਹੋਕੇ ਵੀ ਆਉਂਦੇ ਨੇ ਵੀ ਹੈ ਬੜਾ ਦੁਖੀ ਹੈ ਵਿਚਾਰਾ, ਇਹਦਾ ਕਰੀਏ ਕੀ। ਉਹ ਕਰਮਾਂ ਦਾ ਫਲ ਭੋਗ ਰਿਹਾ ਹੁੰਦਾ, ਸੰਤ ਰਹਿਮ ਦੇ ਵਿੱਚ ਹੁੰਦੇ ਨੇ, ਦਿਆਲਤਾ ਚ ਹੁੰਦੇ ਆ। ਸੋ ਇਸ ਤਰ੍ਹਾਂ ਦੇ ਨਾਲ ਬਹੁਤਾ ਜਦ ਇਕੱਠ ਹੋ ਜਾਂਦਾ ਮਹਾਤਮਾ, ਤਕਰੀਬਨ ਹਰ ਮਹਾਤਮਾ ਕੋਸ਼ਿਸ਼ ਕਰਦਾ ਵੀ ਇੱਥੋਂ ਦੂਰ ਚਲੇ ਜਾਈਏ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਜੰਮੇ, ਨਾ ਕੋਈ ਸਾਨੂੰ ਜਾਣੇ ਤੇ ਨਾ ਕੋਈ ਮੰਨੇ, ਜਿਹੜੇ ਡੇਰੇ ਡੂਰੇ ਬਣਾਉਣੇ ਨੇ ਇਹ ਵੀ ਫਜ਼ੂਲ ਚੀਜ਼ ਹੁੰਦੀ ਹੈ। ਇੱਥੇ ਨਾਮ ਜਪਣ ਵਾਲਾ ਕੋਈ ਬਿਰਲਾ ਹੁੰਦਾ, ਇੱਕ ਅੱਧਾ ਹੁੰਦਾ, ਸਾਰੇ ਨਹੀਂ ਆਉਂਦੇ, ਨਾ ਸਾਰਿਆਂ ਨੂੰ ਪਤਾ ਹੁੰਦਾ, ਨਾ ਸਾਰਿਆਂ ਦੇ ਮਨ ਚ ਮਹਾਤਮਾ ਦਾ ਆਦਰ ਸਤਿਕਾਰ ਹੁੰਦਾ, ਐਵੇਂ ਹੀ ਹੁੰਦਾ, ਰੂਟੀਨ ਜੀ ਬਣੀ ਹੋਈ ਹੁੰਦੀ ਹੈ, ਕੋਈ ਬਿਰਲਾ ਹੁੰਦਾ, ਕੋਈ ਆਏ ਮਿਲੇ ਗੋ ਗਾਹਕੋ ਲੈ ਗੋ ਮਹਿੰਗੇ ਮਿਲੋ, ਕਹਿੰਦੇ ਕੋਈ ਨਾ ਕੋਈ ਗਾਹਕ ਆਜੂਗਾ ਉਹ ਰਾਮ ਪਦਾਰਥ ਨੂੰ ਮਹਿੰਗੇ ਮੋਲ ਸਿਰ ਦੇ ਕੇ ਲੈ ਲੇਗਾ, ਜੀਵਨ ਦੇ ਕੇ ਲੈ ਲੇਗਾ। ਸੋ ਇਸ ਤਰ੍ਹਾਂ ਇਹਨਾਂ ਨੇ ਜਿਸ ਵਾਰ ਦੇਖਿਆ ਭਗਤ ਜੱਲਣ ਜੀ ਨੇ ਵੀ ਲਾਹੌਰ ਚ ਮਹਿਮਾ ਜ਼ਿਆਦਾ ਵੱਧ ਗਈ, ਗੁਰੂ ਮਹਾਰਾਜ ਆਉਣ ਨਾਲ ਹੋਰ ਪ੍ਰਗਟ ਹੋ ਗਏ, ਤੇ ਹੁਣ ਕੋਈ ਗੁਪਤਵਾਸ ਕਰੀਏ। ਇੱਕ ਦਿਨ ਉਸ ਨੂੰ ਤੜਕੇ ਹੀ ਤੁਰੇ, ਕਾਫੀ ਦੂਰ ਨਿਕਲ ਗਏ, ਦਿਨ ਛਿਪ ਗਿਆ, ਫੇਰ ਅੱਗੇ ਤੁਰੇ, ਫੇਰ ਛਿਪ ਗਿਆ, ਉੱਥੇ ਚਲੇ ਗਏ ਜਿੱਥੇ ਜੱਲਣ ਨੂੰ ਜਾਣਦਾ ਹੀ ਕੋਈ ਨਹੀਂ ਸੀ, ਨਾਂ ਲੈ ਕੇ ਵੀ ਦੇਖਿਆ ਕਹਿੰਦੇ ਇਸ ਤੇ ਜਾਣਦੇ ਨੀ ਕੌਣ ਜੱਲਣ ਹੈ। ਉੱਥੇ ਇੱਕ ਸੇਖ ਦਾ ਬਹੁਤ ਬੜਾ ਕਾਰੋਬਾਰ ਚੱਲ ਰਿਹਾ ਸੀ, ਹਜ਼ਾਰਾਂ ਹੀ ਮਜ਼ਦੂਰ ਉਹਦੇ ਕੋਲ ਕੰਮ ਕਰਦੇ ਸੀ। ਉਹ ਬਾਬੂ ਕੋਲ ਗਏ, ਕਹਿਣ ਲੱਗੇ ਬਾਬੂ ਜੀ ਮੈਨੂੰ ਤੁਸੀਂ ਇੱਥੇ ਨੌਕਰ ਰੱਖ ਲਓ, ਮੈਂ ਵੀ ਕੰਮ ਕਰਾਂਗਾ। ਉਹ ਕਹਿਣ ਲੱਗਿਆ ਠੀਕ ਹੈ, ਸਾਨੂੰ ਮਜ਼ਦੂਰਾਂ ਦੀ ਲੋੜ ਆ, ਚੰਗਾ,
ਬਿਨਾ ਗੁਰਾਂ ਤੋਂ ਕੋਈ ਨਾ ਉੱਥੇ ਬੇਲੀ, ਕਿਸੇ ਦਾ ਨਾ ਹੱਥ ਪੋਚਦਾ, ਬਿਨਾ ਗੁਰਾਂ ਤੋਂ ਕੋਈ ਨਾ ਉੱਥੇ ਬੇਲੀ, ਬਿਨਾ ਗੁਰਾਂ ਤੋਂ ਕੋਈ ਨਾ ਉੱਥੇ ਬੇਲੀ, ਬਿਨਾ ਗੁਰਾਂ ਤੋਂ ਕੋਈ ਨਾ ਉੱਥੇ ਬੇਲੀ, ਮੇਰੇ ਪਿਆਰੇ ਕਿਸੇ ਦਾ ਤੇ ਹੱਥ ਮੇਰੇ ਪਿਆਰੇ ਕਿਸੇ ਦਾ ਤੇ ਹੱਥ ਕਿਸੇ ਦਾ ਉੱਤੇ ਹੱਥ ਮੇਰੇ ਪਿਆਰੇ ਜਿਹੜਾ ਉੱਥੇ ਹੱਥ ਪੋਚਦਾ, ਮੇਰੇ ਪਿਆਰੇ ਜਿਹੜਾ ਉੱਥੇ ਹੱਥ ਪੋਚਦਾ।
ਤੇ ਸਹਾਇਤਾ ਨਹੀਂ ਕਰਦਾ। ਮਨਮੁਖ ਅੱਗੇ ਲੇਖਾ ਮੰਗੀ ਹੈ ਉੱਥੇ ਕੋਈ ਉਹਨੂੰ ਕੁਰਸੀਆਂ ਤੇ ਬਿਠਾਲਦੇ ਨੇ? ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਜਿਨ੍ਹਾਂ ਨੇ ਮਨ ਦੇ ਪਿੱਛੇ ਲੱਗ ਕੇ ਜੀਵਨ ਗੁਚਾਰ ਦਿੱਤਾ ਤੇ ਉੱਥੇ ਇਹਨਾਂ ਤੋਂ ਲੇਖਿਆ ਮੰਗਿਆ ਜਾਣਾ। ਉੱਥੇ ਫਿਰ ਹੋਵੇਗਾ ਕੀ? ਕਹਿੰਦੇ ਬਹੁਤ ਹੀ ਹੋਵੇ ਮਾਰ, ਇੰਨੀ ਮਾਰ ਇਸ ਜੀਵ ਤੇ ਪੈਣੀ ਹੈ ਵੀ ਇੰਨਾ ਭੁੱਲਿਆ ਰਿਹਾ ਤੂੰ। ਤੇ ਜਿਹੜੇ ਗੁਰਮੁਖ ਨੇ, ਬੰਦਗੀ ਕਰਨ ਵਾਲੇ, ਸਤਸੰਗ ਕਰਨ ਵਾਲੇ, ਸੇਵਾ ਕਰਨ ਵਾਲੇ, ਦਾਨ ਪੁੰਨ ਕਰਨ ਵਾਲੇ, ਗੁਰਸਿੱਖਾਂ ਨਾਲ ਮਿੱਠਾ ਬੋਲਣ ਵਾਲੇ, ਈਰਖਾ ਤੋਂ ਰਹਿਤ, ਵੈਰ ਤੋਂ ਰਹਿਤ, ਬਦਲੇ ਤੋਂ ਰਹਿਤ, ਐਸੇ ਜੋ ਪ੍ਰੇਮੀ ਨੇ ਗੁਰਮੁਖ ਪਤ ਸਿਉ ਲੇਖਾ ਨਿਬੜੇ। ਉੱਥੇ ਪਤ ਨਾਲ ਇੱਜ਼ਤ ਦੇ ਨਾਲ ਉਹਨਾਂ ਦਾ ਲੇਖਾ ਨਿਬੜ ਜਾਂਦਾ, ਕਿਉਂਕਿ ਉਹਨਾਂ ਨੇ ਕੋਈ ਕੰਮ ਕਰਿਆ ਨਹੀਂ ਹੁੰਦਾ ਮਾੜਾ। ਉਹਨਾਂ ਨੂੰ ਐਸੇ ਜਨਮ ਦੇ ਅੰਦਰ ਪਤਾ ਹੁੰਦਾ ਹੈ। ਜਾਲੋ ਜਾਲੋ ਐਸੀ ਰੀਤ ਜਿਸ ਮੈਂ ਪਿਆਰਾ ਦਿਸਰੈ, ਜਾਲੋ ਜਾਲੋ ਐਸੀ ਰੀਤ ਜਿਸ ਮੈਂ ਪਿਆਰਾ ਦਿਸਰੈ।